ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਾਰੀ ਮਹੱਲਾ ਚੌਥਾ ਘਰ ਪਹਿਲਾ ਚੌਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹੱਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਿਣ ਲਾਥ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹੱਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਿਣ ਲਾਥ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥ ਰਹਾਉ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਾਬਹੁ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਯੋ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰ ਨਾਥ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲਹਿ ਮਾਰਗ ਪੰਥ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲਹਿ ਮਲੰਥ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲਹਿ ਮਾਰਗ ਪੰਥ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲਹਿ ਮਲੰਥ
ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਰਸਨਾ ਪਾਵਣ ਕਰੀਏ, ਗੱਜ ਕੇ ਬੁਲਾਓ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਤ ਪਾਵਨ ਭਗਤ ਵਸ਼ਲ ਕਰਨਾ ਨਿਧਾਨ ਜੋਤੀ ਸਰੂਪ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਕਰਕੇ ਬਹੁਤ ਅਦਬ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰ ਰਹੇ ਸਨ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਅੱਜ ਮਹਾਨ ਮਹਾਨ ਕਿਰਪਾ ਕੀਤੀ ਹੈ। ਮਹਾਰਾਜ ਜੀ ਨੇ ਆਪਣੀ ਮੁਖਾਰ ਬਿੰਦ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਬਖਸ਼ਿਸ਼ ਕੀਤੇ ਹਨ। ਜਿਤਨੀਆਂ ਵੀ ਸਭ ਸੰਗਤਾਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਸਜ ਰਹੀਆਂ ਨੇ, ਤੇ ਸੰਗਤ ਜੀ ਆਓ ਮਨ ਦੀ ਇਕਾਗਰਤਾ ਬਣਾਈਏ, ਰਲ ਮਿਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਨੂੰ ਆਰੰਭ ਕਰਦੇ ਹਾਂ। ਇਹ ਪਾਵਨ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਜਿਸ ਵਕਤ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਨਿਰਮਾਣ ਕਰਵਾਇਆ, ਸਿੱਖ ਸੰਗਤਾਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਈਆਂ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਬੜੇ ਪ੍ਰੇਮ ਸ਼ਰਧਾ ਦੇ ਨਾਲ ਮਹਾਰਾਜ ਜੀ ਦੇ ਚਰਨਾਂ 'ਚ ਬੈਠ ਗਏ। ਉਥਾਨਕਾ ਦੇ ਵਿੱਚ ਵਿਦਵਾਨਾਂ ਨੇ ਇਸ ਪ੍ਰਕਾਰ ਲਿਖਿਆ ਹੈ, ਸਿੱਖ ਸੰਗਤਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਬਿਰਜੋਈ ਕੀਤੀ, ਬੇਨਤੀ ਕੀਤੀ, ਮਹਾਰਾਜ ਸਾਨੂੰ ਨਾਮ ਦੀ ਮਹਿਮਾ ਕਥਨ ਕਰਵਾਓ। ਜਿਹੜੇ ਜੀਵ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹਨਾਂ ਦੇ ਹਾਲਾਤ ਕਿਸ ਪ੍ਰਕਾਰ ਦੇ ਹੁੰਦੇ ਹਨ, ਅਤੇ ਮਹਾਰਾਜ ਜਿਹੜੇ ਜੀਵ ਪਰਮੇਸ਼ਰ ਦਾ ਵਾਹਿਗੁਰੂ ਜੀ ਦਾ ਨਾਮ ਜਪਦੇ ਹਨ ਅਤੇ ਉਹਨਾਂ ਦਾ ਮਹਾਰਾਜ ਜੀਵਨ ਕਿਸ ਪ੍ਰਕਾਰ ਦਾ ਹੁੰਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਿੱਖਾਂ ਦੀ ਬੇਨਤੀ ਨੂੰ ਸੁਣ ਕੇ, ਮਹਾਰਾਜ ਜੀ ਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ, ਆਓ ਖਾਲਸਾ ਜੀ ਮਨ ਦੀ ਇਕਾਗਰਤਾ ਬਣਾਈਏ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਜੋ ਬਖਸ਼ਿਸ਼ ਵਰਤਾ ਰਹੇ ਹਨ ਅਸੀਂ ਬਖਸ਼ਿਸ਼ ਦੇ ਪਾਤਰ ਬਣੀਏ, ਆਓ ਇੱਕ ਵਾਰ ਰਸਨਾ ਨੂੰ ਪਾਵਣ ਤੇ ਪਵਿੱਤਰ ਕਰੋ ਜੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਤ ਸਾਡੀ ਮਹੱਲਾ ਚੌਥਾ, ਘਰ ਪਹਿਲਾ ਚੌਪਦ।
ਜੈਤ ਸ੍ਰੀ ਰਾਗਣੀ ਦੇ ਅੰਦਰ ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਨਾਭਾ ਨੇ ਇਉਂ ਲਿਖਿਆ ਹੈ ਕਿ ਜੈਤ ਸ੍ਰੀ ਇੱਕ ਰਾਗਣੀ ਹੈ, ਇਸ ਨੂੰ ਚੌਥੇ ਪੈਰ ਦੇ ਵਿੱਚ ਗਾਇਆ ਜਾਂਦਾ ਹੈ। ਜੈਤ ਸ੍ਰੀ ਰਾਗ ਦੇ ਅੰਦਰ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਮੁਖਾਰ ਬਿੰਦ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਘਰ ਪਹਿਲਾ ਪਹਿਲੇ ਸੁਰਤਾਲ ਦੇ ਅੰਦਰ ਦਾ ਰਾਗੀ ਸਿੰਘਾਂ ਨੂੰ ਹੁਕਮ ਹੋਇਆ ਇਸ ਨੂੰ ਗਾਉਣ ਦਾ। ਚੌਪ ਦੇ ਇਹ ਚਾਰਾਂ ਪਦਿਆਂ ਵਾਲਾ ਸ਼ਬਦ ਹੈ, ਇਹ ਚਾਰਾਂ ਬੰਦਾਂ ਵਾਲਾ ਸ਼ਬਦ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਾਲ ਪੁਰਖ ਪਰਮੇਸ਼ਰ ਦਾ ਮੰਗਲ ਕਰ ਰਹੇ ਹਨ। ਇੱਕ ਪ੍ਰਮਾਤਮਾ ਅਦਵੈ ਰੂਪ ਹੈ, ਉਹ ਪਰਮਾਤਮਾ ਸਾਰਿਆਂ ਦੇ ਅੰਦਰ ਇੱਕ ਰੂਪ ਹੋ ਕੇ ਪ੍ਰਗਟ ਹੋ ਰਿਹਾ। ਉਹ ਓਅੰਕਾਰ ਜਿਹੜਾ ਸਾਰਿਆਂ ਦੇ ਅੰਦਰ ਪ੍ਰਕਾਸ਼ਮਾਨ ਹੈ, ਉਹ ਓਅੰਕਾਰ ਬ੍ਰਹਮਾ ਉਤਪਤ, ਉਹ ਓਅੰਕਾਰ ਕੀਆ ਜਨ ਚਿੱਤ, ਉਹ ਓਅੰਕਾਰ ਸੈਲ ਜੁਗ ਭਏ, ਉਹ ਓਅੰਕਾਰ ਵੇਦ ਨਿਰਮੇ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਇਹ ਪ੍ਰਾਪਤ ਹੁੰਦਾ ਹੈ।
ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦਿੰਦੇ ਹਨ, ਕਹਿਣ ਲੱਗੇ ਕਿ ਮੇਰੇ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੇਰੇ ਅੰਤਿਸ਼ ਕਾਰਨ ਮੱਥੇ ਤੇ ਉੱਤੇ ਕਿਰਪਾ ਰੂਪੀ ਜਦੋਂ ਹੱਥ ਧਰਨਾ ਕੀਤਾ ਹੈ ਤੇ ਉਸ ਸਮੇਂ ਮੇਰੇ ਹੀਰ ਰਤਨ ਨਾਮ ਹਰ ਵਸਿਆ, ਮੇਰੇ ਹਿਰਦੇ ਦੇ ਅੰਦਰ ਰਤਨਾਂ ਦੇ ਨਿਆਈ ਪਰਮੇਸ਼ਰ ਦਾ ਨਾਮ ਜਿਹੜਾ ਉੱਤਮ ਹੈ ਉਹ ਵਸਣਾ ਕੀਤਾ ਹੈ। ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਿਰਦੇ ਦੇ ਵਿੱਚ ਵਸ ਜਾਣਾ ਕੀਤਾ ਹੈ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ,
ਤੇ ਪ੍ਰਾਪਤੀ ਕੀ ਹੋਈ ਹੈ ਪਰਮੇਸ਼ਰ ਦਾ ਨਾਮ ਹਿਰਦੇ ਦੇ ਵਿੱਚ ਵਸਣ ਕਰਕੇ ਜਨਮਾਂ ਜਨਮਾਤਰਾਂ ਦੇ ਕਿਲ ਬਿਖ ਤੇ ਦੁੱਖ ਤੇ ਬਿਖ ਦਾ ਅਰਥ ਹੁੰਦਾ ਹੈ ਜ਼ਹਿਰ। ਇਹ ਸੰਧੀ ਛੇਦ ਕਰਕੇ ਇਹਦੇ ਅਰਥ ਵਿਦਵਾਨ ਕਰਦੇ ਹਨ। ਖਾਲਸਾ ਜੀ ਕਿਲ ਬਿਖ, ਬਿਖ ਨਾਮ ਹੁੰਦਾ ਜ਼ਹਿਰ ਦਾ, ਕਿਲ ਨਾਮ ਹੁੰਦਾ ਪਾਪਾਂ ਦਾ। ਉਹ ਉਪੱਦਰ ਪਾਪ ਜਿਹੜੇ ਜ਼ਹਿਰ ਦੀ ਤਰ੍ਹਾਂ ਹੁੰਦੇ, ਜਿਵੇਂ ਜ਼ਹਿਰ ਖਾ ਕੇ ਮਨੁੱਖ ਦੀ ਮ੍ਰਿਤੂ ਹੋ ਜਾਂਦੀ ਹੈ, ਮੌਤ ਹੋ ਜਾਂਦੀ ਹੈ, ਇਸੇ ਤਰ੍ਹਾਂ ਇਹੋ ਜਿਹੜੇ ਜ਼ਹਿਰੀਲੇ ਪਾਪ ਹਨ ਜਿਹੜੇ ਮਨੁੱਖ ਕਰਦਾ ਹੈ, ਕਿਸੇ ਦਾ ਮਾੜਾ ਕਰਮ ਕਰਨਾ, ਚਾਰ ਬੱਜਰ ਕ੍ਰਿਤਾਂ ਕਰਨੀਆਂ, ਇਹ ਕਿਲਬਖ ਜਿਹੜੇ ਪਾਪ ਹਨ। ਜਨਮ ਜਨਮ ਕੇ ਕਿਲਬਖ ਦੁੱਖ ਉੱਤਰ ਹੈ। ਤੇ ਜਿਹੜੇ ਚਾਰ ਤਰ੍ਹਾਂ ਦੇ ਦੁੱਖ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਚਾਰ ਤਰ੍ਹਾਂ ਦਾ ਜਿਹੜਾ ਦੁੱਖ ਹੈ, ਅਥਵਾ ਜਨਮ ਤੇ ਮਰਨ ਦਾ ਜਿਹੜਾ ਦੁੱਖ ਹੈ, ਇਹ ਜਿਹੜੇ ਜਨਮਾਂ ਜਨਮਾਤਰਾਂ ਦੇ ਜ਼ਹਿਰ ਦੀ ਤਰ੍ਹਾਂ ਜਿਹੜੇ ਪਾਪ ਹਨ, ਤੇ ਚਾਰ ਤਰ੍ਹਾਂ ਦੇ ਦੁੱਖ ਨੇ, ਜਨਮ ਤੇ ਮਰਨ ਦੇ ਦੁੱਖ ਹਨ, ਇਹ ਉੱਤਰੇ ਖਤਮ ਹੋ ਗਏ ਹਨ ਪਰਮੇਸ਼ਰ ਦਾ ਨਾਮ ਜਪਣ ਕਰਕੇ।
ਗੁਰ ਨਾਮ ਦਿਓ ਰਹਿਣ ਲਾਥਾ।
ਜਦੋਂ ਵਾਹਿਗੁਰੂ ਪਰਮੇਸ਼ਰ ਨੇ ਨਾਮ ਦੇਣਾ ਕੀਤਾ, ਗੁਰ ਨਾਮ ਦਿਓ, ਜਦੋਂ ਗੁਰੂ ਨੇ ਨਾਮ ਦਿਓ ਦਿੱਤਾ, ਉਦੋਂ ਜਨਮਾਂ ਜਨਮਾਤਰਾਂ ਦੇ ਪਾਪ ਵੀ ਖਤਮ ਹੋ ਗਏ, ਦੁੱਖ ਵੀ ਖਤਮ ਹੋ ਗਏ, ਤੇ ਰਹਿਣ ਲਾਥਾ, ਰਹਿਣ ਤੋਂ ਭਾਵ ਹੁੰਦਾ ਖਾਲਸਾ ਜੀ ਕਰਜ਼ਾ। ਕਹਿੰਦੇ ਕਰਜ਼ਾ ਵੀ ਲੱਥ ਗਿਆ ਹੈ। ਕਰਜ਼ਾ ਚਾਰ ਪ੍ਰਕਾਰ ਦਾ ਦੰਡ ਵਿਦਵਾਨਾਂ ਨੇ ਮੰਨਿਆ ਹੈ। ਪਹਿਲਾਂ ਤਾਂ ਲੋਕ ਦੰਡ ਹੁੰਦਾ ਹੈ, ਖਾਲਸਾ ਜੀ ਭੂਪ ਦੰਡ ਹੁੰਦਾ ਹੈ, ਪਿੱਤਰ ਦੰਡ ਹੁੰਦਾ ਹੈ, ਇਸੇ ਤਰ੍ਹਾਂ ਦੇਵ ਦੰਡ ਹੁੰਦਾ ਹੈ। ਇਹ ਚਾਰ ਪ੍ਰਕਾਰ ਦਾ ਮੰਨਿਆ ਹੈ। ਲੋਕਾਂ ਦੀ ਨਾਰਾਜ਼ਗੀ ਹੋਣ ਕਰਕੇ ਲੋਕਾਂ ਦਾ ਕੋਲੋਂ ਦੰਡ ਮਿਲ ਜਾਣਾ, ਇਸੇ ਪ੍ਰਕਾਰ ਭੂਪ ਰਾਜੇ ਦੀ ਨਾਰਾਜ਼ਗੀ ਕਰਕੇ ਕੋਈ ਦੰਡ ਮਿਲ ਜਾਣਾ, ਜਾਂ ਪਿੱਤਰਾਂ ਦੀ ਨਾਰਾਜ਼ਗੀ ਕਰਕੇ ਤਰ੍ਹਾਂ ਤਰ੍ਹਾਂ ਦੇ ਕੋਈ ਦੰਡ ਮਿਲ ਜਾਣੇ, ਲੋਕ ਆਪਣਿਆਂ ਘਰਾਂ ਦੇ ਵਿੱਚ ਜਾਂ ਆਪਣੇ ਖੇਤਾਂ ਦੇ ਵਿੱਚ ਫਿਰ ਪਿੱਤਰਾਂ ਦੀਆਂ ਮੱਟੀਆਂ ਬਣਾਉਂਦੇ ਹਨ। ਇਸੇ ਤਰ੍ਹਾਂ ਖਾਲਸਾ ਜੀ, ਦੇਵਤਿਆਂ ਦੀ ਕੋਈ ਨਾਰਾਜ਼ਗੀ ਕਰਕੇ ਦੰਡ ਮਿਲ ਜਾਣਾ, ਇਹ ਚਾਰ ਤਰ੍ਹਾਂ ਦਾ ਜਿਹੜਾ ਰਹਿਣ ਹੈ, ਚਾਰ ਤਰ੍ਹਾਂ ਦਾ ਡੰਨ ਹੈ, ਇਹ ਲਾਥਾ ਲੱਥ ਜਾਂਦਾ ਹੈ।
ਮੇਰੇ ਮਨ ਭਾੜ ਰਾਮ ਨਾਮ ਸਭ ਅਰਥ।
ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਨੇ, ਮੇਰੇ ਮਨ ਭਜ ਰਾਮ ਨਾਮ ਸਭ ਅਰਥ। ਉਹ ਰਾਮ ਨਾਮ, ਪਰਮੇਸ਼ਰ ਦੇ ਨਾਮ ਨੂੰ ਭਜ ਚੇਤੇ ਕਰ, ਸਭ ਅਰਥ। ਕਹਿੰਦੇ ਸਭ ਜਿਹੜਾ ਸਾਰੇ, ਕਹਿੰਦੇ ਅਰਥ, ਅਰਥ ਧਰਮ, ਅਰਥ ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਹੁੰਦੇ ਹਨ। ਇਹ ਚਾਰ ਪਦਾਰਥ ਜਿਹੜੇ ਸਭ ਸਾਰਿਆਂ ਦੀ ਪ੍ਰਾਪਤੀ ਹੋ ਜਾਵੇਗੀ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਨ ਜਪਣਾ ਕਰੇਗਾ।
ਗੁਰਪੂਰੈ ਹਰ ਨਾਮ ਦਰੜਾਇਆ।
ਜਦੋਂ ਪੂਰੇ ਗੁਰਾਂ ਨੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਜਦੋਂ ਪੂਰੇ ਗੁਰੂ ਦੀ ਬਖਸ਼ਿਸ਼ ਹੁੰਦੀ ਇਸ ਜੀਵ ਤੇ, ਇਹ ਤਾਂ ਹੀ ਜੀਵ ਹਰੀ ਪਰਮੇਸ਼ਰ ਦੇ ਨਾਮ ਨੂੰ ਦਰੜਾਇਆ ਆਪਣੇ ਹਿਰਦੇ ਦੇ ਵਿੱਚ ਪੱਕਾ ਕਰਦਾ ਹੈ। ਪੂਰੇ ਗੁਰੂ ਦੀ ਕਿਰਪਾ ਹੁੰਦੀ ਇਸ ਜੀਵ ਤੇ, ਇਹ ਜੀਵ ਤਾਂ ਹੀ ਆਪਣੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਪੱਕਿਆ ਕਰਵਾਉਂਦਾ ਹੈ, ਪੱਕਾ ਕਰਦਾ ਹੈ। ਨਹੀਂ ਤਾਂ ਖਾਲਸਾ ਜੀ ਕੀ ਹੁੰਦੀ, ਇੱਕ ਦਿਨ ਨਿਤਨੇਮ ਇਹ ਜੀਵ ਕਰਦਾ ਹੈ, ਦੋ ਚਾਰ ਦਿਨ ਫਿਰ ਵਿੱਚੋਂ ਨਾਗਾ ਪਾ ਦਿੰਦਾ ਹੈ, ਦੋ ਚਾਰ ਦਿਨ ਨਿਤਨੇਮ ਕਰਦਾ ਫਿਰ ਹਫ਼ਤਾ ਫਿਰ ਨਹੀਂ ਕਰਦਾ, ਭਾਵ ਕਿ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਪੱਕਾ ਨਹੀਂ ਗਾ। ਸਮਝ ਲਵੋ, ਜੇ ਵਾਹਿਗੁਰੂ ਪਰਮੇਸ਼ਰ ਦੇ ਬਖਸ਼ਿਸ਼ ਦੇ ਪਾਤਰ ਨਹੀਂ ਬਣੇ ਅਸੀਂ, ਪਰ ਜਦੋਂ ਪੂਰੇ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਉਦੋਂ ਹੀ ਇਹ ਜਿਹੜਾ ਜੀਵ ਹਰੀ ਪਰਮੇਸ਼ਰ ਦੇ ਨਾਮ ਨੂੰ ਦਰੜਾਇਆ ਹਿਰਦੇ ਵਿੱਚ ਪੱਕੇ ਤੌਰ ਕਰ ਲੈਂਦਾ ਹੈ, ਭਾਵ ਉਹ ਹਿਰਦੇ ਵਿੱਚ ਅੱਠੇ ਪਹਿਰ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ।
ਬਿਨ ਨਾਵੈ ਜੀਵਨ ਬਿਰਥਾ।
ਹਜ਼ੂਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੰਗਤਾਂ ਬੈਠੀਆਂ ਨੇ, ਮਹਾਰਾਜ ਜੀ ਉਪਦੇਸ਼ ਦੇ ਰਹੇ ਹਨ। ਸੰਗਤ ਜੀ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਨੁੱਖ ਦਾ ਜੀਵਨ ਬਿਰਥ ਹੀ ਹੈ। ਨਾਮ ਤੋਂ ਬਿਨਾਂ ਜੀਵਨ ਜਿਹੜਾ ਹੈ ਉਹ ਸਫਲ ਨਹੀਂ ਹੁੰਦਾ। ਨਾਮ ਜਪਾਂਗੇ ਤਾਂ ਹੀ ਇਹ ਜੀਵਨ ਜਿਹੜਾ ਸਾਡਾ ਸਫਲਦਾਇਕ ਹੁੰਦਾ ਹੈ, ਤੇ ਜਿੰਨੇ ਮਰਜ਼ੀ ਬਾਕੀ ਕਰਮ ਕਾਂਡ ਕਰ ਲੈਣਾ ਕਰੀਏ, ਉਹ ਕਰਮਾਂ ਕਾਂਡਾਂ ਦੇ ਵਿੱਚ ਰੱਬ ਦੀ ਪ੍ਰਾਪਤੀ ਨਹੀਂ ਗੀ, ਉਹਦੇ ਨਾਲ ਜੀਵਨ ਨਿਫਲ ਹੀ ਹੁੰਦਾ ਜਾਂਦਾ ਹੈ। ਬਿਨ ਨਾਮੈ ਜੀਵਨ ਬਿਰਥਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਨੁੱਖ ਦਾ ਜੀਵਨ ਵਿਅਰਥ ਹੀ ਹੈ। ਵਿਸ਼ਰਾਮ ਦੇ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਅੱਗੇ ਉਪਦੇਸ਼ ਦਿੰਦੇ ਹਨ।
ਬਿਨ ਗੁਰ ਮੂੜ ਪਏ ਹੈ ਮਨ ਮੁਖ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰੂ ਦੀ ਸਿੱਖਿਆ ਤੋਂ ਬਿਨਾਂ ਇਹ ਜਿਹੜਾ ਜੀਵ ਹੈ, ਇਹ ਮਨਮੁਖ ਜੀਵ ਹੈ, ਇਹ ਮੂੜ ਹੈ, ਮੂਰਖ ਹੈ, ਅਗਿਆਨੀ ਹੈ। ਜਦੋਂ ਸਤਿਗੁਰੂ ਜੀ ਦੀ ਸਿੱਖਿਆ ਨੂੰ ਗ੍ਰਹਿਣ ਨਹੀਂ ਕਰਦਾ, ਇਹ ਮਨਮੁਖ ਬੰਦਾ ਆਪਣੇ ਮਨ ਦੀਆਂ ਹੀ ਗੱਲਾਂ ਨੂੰ ਪ੍ਰਗਟ ਕਰਦਾ ਹੈ, ਆਪਣੇ ਮਨ ਦੀਆਂ ਗੱਲਾਂ ਨੂੰ ਹੀ ਚਲਾਉਂਦਾ ਹੈ, ਇਹ ਮੂਰਖ ਬੰਦਾ ਜਿਹੜਾ ਹੈ ਅਗਿਆਨ ਹੀ ਵੱਸ ਹੈ। ਇਸ ਕਰਕੇ ਸਤਿਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਇਹ ਮੂਰਖ ਤੇ ਅਗਿਆਨੀ ਹੈ, ਮਨਮੁਖ ਹੈ।
ਤੇ ਮੋਹ ਮਾਇਆ ਨਿਤ ਫਾਥਾ।
ਇਹ ਜਿਹੜਾ ਮਨਮੁਖ ਬੰਦਾ ਹੈ ਵਾਹਿਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਇਹ ਮਾਇਆ ਦੇ ਮੋਹ ਦੇ ਵਿੱਚ ਨਿਤਾ ਪ੍ਰਤੀ ਫਸਿਆ ਰਹਿੰਦਾ ਹੈ, ਇਹ ਮਾਇਆ ਇਕੱਠੀ ਕਰਦਾ ਰਹਿੰਦਾ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਇਸ ਪ੍ਰਕਾਰ ਨਿਤਾ ਪ੍ਰਤੀ ਇਹ ਮਾਇਆ ਦੇ ਮੋਹ ਦੇ ਵਿੱਚ ਹੀ ਪੈਂਦਾ ਹੈ, ਜੜ ਚੇਤਨ ਮਾਇਆ ਦੇ ਵਿੱਚ ਫਸਿਆ ਰਹਿੰਦਾ ਹੈ, ਜੜ ਪਦਾਰਥਾਂ ਨੂੰ ਇਕੱਠਿਆਂ ਕਰਦਾ ਰਹਿੰਦਾ ਹੈ, ਭਾਵ ਚੇਤਨ ਦੇ ਅੰਦਰ ਵੀ ਇਹਦੀਆਂ ਅੱਖਾਂ ਜਿਹੜੀਆਂ ਉਹ ਮਲੀਨ ਰਹਿੰਦੀਆਂ ਹਨ। ਚੇਤਨ ਦੇ ਵਿੱਚ ਵੀ ਚੇਤਨ ਮਾਇਆ ਨੂੰ ਵੇਖ ਕੇ ਵੀ ਮਨ ਦੇ ਵਿੱਚ ਵਿਕਾਰ ਪੈਦਾ ਕਰਦਾ ਹੈ, ਵਿਸ਼ੇ ਪੈਦਾ ਕਰਦਾ ਹੈ। ਇਹ ਪੰਜ ਵਿਸ਼ਿਆਂ ਦੇ ਵਿੱਚ ਘਿਰਿਆ ਰਹਿੰਦਾ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਇਸ ਪ੍ਰਕਾਰ ਪੰਜ ਵਿਸ਼ਿਆਂ ਦੇ ਵਿੱਚ ਹੀ ਖਚਿਤ ਰਹਿੰਦਾ ਹੈ, ਨਿਤ ਪ੍ਰਤੀ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਹੀ ਫਾਥਾ ਫਸਿਆ ਰਹਿੰਦਾ ਹੈ।
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ।
ਤੇ ਜਿਹੜਾ ਮਨਮੁਖ ਜੀਵ ਹੈ ਨਾ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਹਨੇ ਕਦੇ ਵੀ ਜਿਹੜੇ ਸਾਧ ਸ੍ਰੇਸ਼ਟ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਜਿਹੜੇ ਚਰਨ ਹੈ ਭਾਵ ਪਰਮੇਸ਼ਰ ਦਾ ਨਾਮ ਹੈ, ਉਸ ਨੂੰ ਸੇਵੇ ਚੇਤੇ ਨਹੀਂ ਕਰਦਾ ਜੀ।
ਤਿੰਨ ਸਭ ਜਨਮ ਅਕਾਥਾ।
ਮਹਾਰਾਜ ਜੀ ਕਹਿੰਦੇ ਸਾਰਾ ਜਨਮ ਇਹਦਾ ਕਾਥਾ ਵਿਅਰਥੀ ਚਲੇ ਗਿਆ, ਇਹਦਾ ਜਨਮ ਸਾਰੇ ਦਾ ਸਾਰਾ ਨੇਫਲ ਹੀ ਚਲੇ ਗਿਆ। ਪਰਮੇਸ਼ਰ ਦਾ ਇਸ ਜੀਵ ਨੇ ਕਦਾ ਚਿਤ ਵੀ ਰੱਬ ਦਾ ਨਾਮ ਨਹੀਂ ਜਪਿਆ।
ਜਿਨ ਸਾਧੂ ਚਰਨ ਸਾਧ ਪਗ ਸੇਵੇ।
ਸਿੱਖਾਂ ਨੇ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਕੀਤੀ, ਮਹਾਰਾਜ ਇਹ ਤਾਂ ਉਹ ਮਨਮੁਖ ਬੰਦੇ ਸਨ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਉਹਨਾਂ ਦਾ ਜੀਵਨ ਵਿਅਰਥ ਚਲੇ ਜਾਂਦਾ ਹੈ। ਭਗਤ ਕਬੀਰ ਜੀ ਨੇ ਤਾਂ ਇੱਥੋਂ ਤੱਕ ਵੀ ਬਚਨ ਕਹੇ ਹਨ, ਭਗਤ ਜੀ ਕਹਿੰਦੇ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹਨਾਂ ਨਾਲ ਤਾਂ ਸੂਰ ਵੀ ਚੰਗਾ ਹੈ। ਕਬੀਰ ਸਾਕਤ ਤੇ ਸੂਕਰ ਭਲਾ, ਰੱਖ ਹੈ ਆਸ਼ਾ ਗਾਓ, ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲੈ ਹੈ ਨਾ। ਕਹਿੰਦੇ ਜਿਹੜੇ ਸਾਕਤ ਪੁਰਸ਼ ਹੁੰਦੇ ਨੇ, ਮਨਮੁਖ ਪੁਰਸ਼ ਹੁੰਦੇ ਨੇ, ਉਹ ਸੂਰ ਦੇ ਸ਼ਦਰਸ਼ ਹੁੰਦੇ ਨੇ, ਜਿਵੇਂ ਸੂਰ ਗੰਦਗੀ ਖਾ ਕੇ ਢੇਰ ਤੋਂ, ਕਹਿੰਦੇ ਉਹਨਾਂ ਨਾਲ ਤਾਂ ਸੂਰ ਵੀ ਚੰਗਾ ਹੈ। ਸੂਰ ਗੰਦਗੀ ਖਾ ਕੇ ਢੇਰਾਂ ਦੀ ਕੇਵਲ ਸ਼ਹਿਰ ਦੀ ਸਫਾਈ ਤਾਂ ਕਰਦਾ ਹੈ, ਜਿਹੜੇ ਮਨਮੁਖ ਬੰਦੇ ਸਾਕਤ ਪੁਰਸ਼ ਹੁੰਦੇ ਹਨ ਉਹ ਜਦੋਂ ਦੁਨੀਆਂ ਤੋਂ ਚਲੇ ਜਾਂਦੇ ਉਹਨਾਂ ਦਾ ਕੋਈ ਵੀ ਨਾਮ ਨਹੀਂ ਲੈਂਦਾ ਪਿਆ, ਉਹਨਾਂ ਨਾਲ ਤਾਂ ਸੂਰ ਵੀ ਚੰਗੇ ਹਨ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਮਹਾਰਾਜ ਜੀ ਦੇ ਕੋਲੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਤਾਂ ਉਹ ਪੁਰਸ਼ ਸਨ ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਬਾਰੇ ਦੱਸੋ। ਸਹਿਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ ਸਾਧੂ ਚਰਨ ਸਾਧ ਪਗ ਸੇਵੇ, ਜਿਹੜੇ ਸਾਧੂ ਸ੍ਰੇਸ਼ਟ ਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਹਨ ਉਹਨਾਂ ਦੇ ਚਰਨ, ਉਹਨਾਂ ਦੇ ਸਾਧ ਸ੍ਰੇਸ਼ਟ ਜਿਹੜੇ ਮਹਾਂਪੁਰਖ ਨੇ ਉਹਨਾਂ ਦੇ ਚਰਨਾਂ ਨੂੰ, ਜਿਨ੍ਹਾਂ ਨੇ ਮਹਾਂਪੁਰਖ ਬਣ ਕੇ ਗੁਰਮੁਖ ਬਣ ਕੇ ਸੇਵੇ ਉਹਨਾਂ ਨੂੰ ਸੇਵਨਾ ਕੀਤਾ ਹੈ।
ਤਿੰਨ ਸਫਲ ਯੋ ਜਨਮ ਸਨਾਥਾ।
ਉਹਨਾਂ ਮਹਾਂਪੁਰਖਾਂ ਦਾ, ਉਹਨਾਂ ਗੁਰਮੁਖਾਂ ਦਾ ਜਿਹੜਾ ਜਨਮ ਹੈ ਉਹ ਸਫਲ ਹੋ ਗਿਆ ਹੈ, ਉਹ ਸਨਾਥਾ ਕਲਿਆਣ ਰੂਪ ਹੋ ਗਿਆ ਉਹਨਾਂ ਮਹਾਂਪੁਰਖਾਂ ਦਾ ਜਨਮ ਜਿਨ੍ਹਾਂ ਨੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨੂੰ ਸੇਵਿਆ ਹੈ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਚਰਨਾਂ ਨੂੰ, ਮਹਾਰਾਜ ਜੀ ਦੇ ਚਰਨਾਂ ਦੀ ਸੇਵਨਾ ਕੀਤੀ, ਯਾਦ ਕੀਤਾ। ਚਰਨ ਤੋਂ ਭਾਵ ਅਸੀਂ ਜਪ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਆਉਂਦੇ ਨੇ, ਚਰਨ ਚਿੱਤ ਨਾਮ, ਉਹ ਨਾਮ ਜੋ ਆਪਣੇ ਹਿਰਦੇ ਵਿੱਚ ਜੀਵ ਤੂੰ ਵਸਾ ਲੈਂਦਾ, ਇਹੀ ਪਰਮਾਤਮਾ ਜੀ ਦੇ ਚਰਨ ਹਨ, ਇਹੀ ਚਰਨ ਹਨ। ਜਿਹੜੇ ਗੁਰਮੁਖਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨੂੰ ਸੇਵਨਾ ਕੀਤਾ ਭਾਈ, ਉਹਨਾਂ ਦਾ ਜਨਮ ਜਿਹੜਾ ਉਹ ਸਫਲ ਹੋ ਗਿਆ। ਸਫਲ 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 ਭਈ ਯਾਤਰਾ, ਉਹਨਾਂ ਦੀ ਜਿਹੜੀ ਯਾਤਰਾ ਮਨੁੱਖਾ ਦੇਹੀ ਦੀ ਯਾਤਰਾ ਹੈ, ਇਹ ਯਾਤਰਾ ਲੰਬੀ ਲੈ ਕੇ ਆਇਆ ਸੀ, ਕੋਈ 50 ਸਾਲ ਦੀ, ਕੋਈ 60 ਸਾਲ ਦੀ, ਕੋਈ 70 ਸਾਲ ਦੀ ਯਾਤਰਾ ਕਰਨ ਵਾਸਤੇ ਸੰਸਾਰ ਦੇ ਵਿੱਚ ਆਇਆ ਸੀ, ਉਹ ਆਪਣੇ ਸੰਸਾਰ ਦੀ ਯਾਤਰਾ ਨੂੰ ਸਫਲ ਕਰਕੇ ਚਲੇ ਗਿਆ। ਭਾਵ ਕਿ ਰੱਬ ਦਾ ਨਾਮ ਜਪ ਕੇ ਉਹ ਕਲਿਆਣ ਰੂਪ ਹੋ ਗਏ ਹਨ, ਕਲਿਆਣ ਹੋ ਗਈ ਹੈ।
ਮੋਕੋ ਕੀਜੈ ਦਾਸ ਦਾਸ ਦਾਸਨ ਕੋ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਅਰਜੋਈ ਕਰਦੇ ਹਨ, ਸਾਨੂੰ ਸਿੱਖਿਆ ਦਿੰਦੇ ਹਨ ਜੀਵ ਤੋਂ ਕਿਸ ਤਰ੍ਹਾਂ ਮਹਾਰਾਜ ਜੀ ਦੇ ਚਰਨਾਂ ਚ ਅਰਜੋਈ ਕਰਨੀ ਹੈ, ਕਿਸ ਤਰ੍ਹਾਂ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਕਰਨੀ ਹੈ। ਇਹ ਬੇਨਤੀ ਕਰਿਆ ਕਰ ਮਹਾਰਾਜ, ਮੋਕੋ ਕੀਜੈ, ਮਹਾਰਾਜ ਮੈਨੂੰ ਕਰ ਲੈਣਾ ਕਰੋ, ਮੈਂ ਆਪ ਜੀ ਦਾ ਦਾਸ ਹਾਂ, ਸੇਵਕ ਹਾਂ, ਆਪ ਜੀ ਦੇ ਦਾਸਾਂ ਦਾ ਮੈਨੂੰ ਦਾਸਨ ਬਣਾ ਲਓ, ਸੇਵਕ ਬਣਾ ਲੈਣਾ ਕਰੋ।
ਹਰ ਦਇਆ ਧਾਰ ਜਗਨਨਾਥਾ।
ਜਿਹੜਾ ਜਗਨਨਾਥਾ ਜਗਤ ਸੰਸਾਰ ਦਾ ਨਾਥ ਮਾਲਕ ਹੈ, ਹੇ ਵਾਹਿਗੁਰੂ ਜੀ ਮੇਰੇ ਤੇ ਦਇਆ ਧਾਰ ਕੇ, ਕਿਉਂਕਿ ਗੁਰੂ ਤਾਂ ਹੁੰਦਾ ਹੀ ਦਇਆ ਕਰਨ ਵਾਲਾ ਹੈ, ਗੁਰੂ ਤਾਂ ਸਾਰੇ ਜੀਵਾਂ ਤੇ ਦਇਆ ਕਰਦਾ ਹੈ, ਅਸੀਂ ਦਇਆ ਦੇ ਪਾਤਰ ਬਣਨਾ ਜਾਂ ਨਾ ਬਣਨਾ। ਖਾਲਸਾ ਜੀ ਚੇਤੇ ਰੱਖੋ, ਜੇ ਜਦੋਂ ਵਾਹਿਗੁਰੂ ਪਰਮੇਸ਼ਰ ਜੀ ਦਇਆ ਕਰਦੇ ਹਨ, ਵਾਹਿਗੁਰੂ ਜੀ ਦਇਆ ਦੇ ਸਾਗਰ ਦੇ ਵਿੱਚ ਹੁੰਦੇ ਹਨ, ਤੇ ਸਾਨੂੰ ਉਹ ਦਇਆ ਦੇ ਪਾਤਰ ਬਣਨਾ ਪੈਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਆਉਂਦੇ, ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ। ਕਹਿੰਦੇ ਜਦੋਂ ਸਤਿਗੁਰੂ ਜੀ ਦਇਆ ਕਰਦੇ ਜੀਵ ਦੇ ਦੁੱਖਾਂ ਦੀ ਨਿਵਰਤੀ ਕਰ ਦਿੰਦੇ ਹਨ, ਉਹਦੇ ਦੁੱਖਾਂ ਦੀ ਖਾਲਸਾ ਜੀ ਜਿੰਨੇ ਜਨਮ ਤੇ ਮਰਨ ਦੇ ਦੁੱਖ ਨੇ ਉਹਨਾਂ ਨੂੰ ਕੱਟ ਦਿੰਦੇ ਹਨ। ਜਗਨਨਾਥਾ, ਇਹ ਜਗਤ ਸੰਸਾਰ ਦੇ ਨਾਥ ਮਾਲਕ ਵਾਹਿਗੁਰੂ ਪਰਮੇਸ਼ਰ ਸਾਡੇ ਤੇ ਦਇਆ ਧਾਰ ਕੇ ਸਾਨੂੰ ਮਹਾਰਾਜ ਆਪ ਜੀ ਦੇ ਸੇਵਕਾਂ ਦਾ ਦਾਸਾਂ ਦਾ ਦਾਸ ਬਣਾ ਲੈਣਾ ਕਰੋ। ਜਦੋਂ ਮਹਾਰਾਜ ਜੀ ਦਇਆ ਕਰਦੇ, ਉਹ ਜਦੋਂ ਰਾਜ ਭਾਗ ਬਖਸ਼ਿਸ਼ ਕਰ ਦਿੰਦੇ ਹਨ। ਧੰਨ ਸਾਹਿਬੇ ਧੰਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਮਹਾਰਾਜ ਦੀ ਜੰਗ ਲੜੀ ਖਾਲਸਾ ਜੀ, ਲਲਾ ਬੇਗ, ਕਾਬਲ ਬੇਗ, ਹੋਰ ਵੱਡੇ ਸ਼ਮਸ਼ ਬੇਗ ਵਰਗੇ ਵੱਡੇ ਜਰਨੈਲ 35,000 ਦੀਆਂ ਫੌਜਾਂ ਲੈ ਕੇ ਮਾਲਵੇ ਦੀ ਧਰਤੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜੰਗ ਕਰਨ ਵਾਸਤੇ ਆਏ ਹਨ। ਲਲਾ ਬੇਗ, ਕਾਬਲ ਬੇਗ, ਸ਼ਮਸ਼ ਬੇਗ, ਇਹਨਾਂ ਦਾ ਇੱਕ ਦੂਤ ਸੀਗਾ, ਉਹਦਾ ਨਾਮ ਸੀ ਹਸਨ ਖਾਂ। ਹਸਨ ਖਾਂ ਨੂੰ ਭੇਜਣਾ ਕੀਤਾ ਮਹਾਰਾਜ ਜੀ ਦੇ, ਜਾ ਕੇ ਜਿੰਨੇ ਵੀ ਤੰਬੂ ਹਨ, ਮਹਾਰਾਜ ਜੀ ਬੈਠੇ ਹਨ, ਭਾਈ ਜੋਧਰਾਜ ਦੀਆਂ ਜਿਹੜੀਆਂ ਭਾਈ ਜੋਧਰਾਜ ਦੀਆਂ ਫੌਜਾਂ ਨੇ ਉਹਨਾਂ ਦੀ ਜਾ ਕੇ ਕਨਸੋਲ ਲੈਣਾ ਕਰ, ਉਹਨਾਂ ਦੀ ਜਾ ਕਰਕੇ ਉਹਨਾਂ ਦੇ ਅੰਦਰ ਕਿੰਨਾ ਕੁ ਗੋਲੀ ਬਰੂਦ ਹੈ, ਉਹਨਾਂ ਤੰਬੂਆਂ ਦੇ ਵਿੱਚ ਕਿੰਨੇ ਸ਼ਸਤਰ ਬਸ਼ਤਰ ਹਨ, ਉਹ ਸਾਰਾ ਕੁਝ ਲੈ ਕਰਕੇ ਸਾਨੂੰ ਦੱਸਣਾ ਕਰ। ਤੇ ਖਾਲਸਾ ਜੀ ਜਦੋਂ ਹਸਨ ਖਾਂ ਮਹਾਰਾਜ ਜੀ ਦੇ ਕੋਲੇ ਆਇਆ, ਸਭ ਤੋਂ ਪਹਿਲਾਂ ਭਾਈ ਜੋਧ ਰਾਏ ਦੇ ਜਿੱਥੇ ਤੰਬੂ ਲੱਗੇ ਸੀ 1,000 ਦੀਆਂ ਫੌਜਾਂ ਦੇ ਨਾਲ, ਉਹਨਾਂ ਫੌਜਾਂ ਦੇ ਵਿੱਚ ਆਇਆ, ਭਾਈ ਜੋਧ ਰਾਏ ਨੇ ਹਸਨ ਖਾਂ ਨੂੰ ਪਛਾਣਿਆ, ਕਹਿਣ ਲੱਗੇ ਇਹ ਤਾਂ ਕੋਈ ਸਾਡੀ ਜਿਹੜੀ ਹੈ ਉਹ ਲੈਣ ਵਾਸਤੇ ਆਇਆ, ਕਨਸੋ ਆਦਿਕ ਸਾਡੇ ਅੰਦਰਲੇ ਭੇਦ ਲੈਣ ਵਾਸਤੇ ਆਇਆ ਹੈ। ਸਿੱਖਾਂ ਨੇ ਹਸਨ ਖਾਂ ਨੂੰ ਪਕੜ ਲੈਣਾ ਕੀਤਾ ਹੈ, ਪਕੜ ਕਰਕੇ ਸਿੱਖਾਂ ਨੇ ਬਹੁਤ ਉਸ ਨੂੰ ਕੁੱਟਮਾਰ ਕੀਤੀ ਹੈ। ਮਹਾਰਾਜ ਪਾਤਸ਼ਾਹ ਜੀ ਆ ਗਏ, ਮਹਾਰਾਜ ਜੀ ਕਹਿਣ ਲੱਗੇ ਸਿੱਖੋ ਕੀ ਕਰ ਰਹੇ ਹੋ, ਛੱਡ ਦੇਣਾ ਕਰੋ, ਮਹਾਰਾਜ ਇਹ ਦੂਤ ਹੈ, ਸਾਡੀ ਇਹ ਸਾਰੀ ਫੌਜ ਦਾ ਭੇਦ ਲੈਣ ਵਾਸਤੇ ਆਇਆ ਹਸਨ ਖਾਂ। ਮਹਾਰਾਜ ਜੀ ਕਹਿੰਦੇ ਛੱਡ ਦਿਓ। ਮਹਾਰਾਜ ਪਾਤਸ਼ਾਹ ਜੀ ਨੇ ਕੋਲੇ ਬਹਾ ਲਿਆ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ, ਹਸਨ ਖਾਂ ਨੇ ਗਦ ਗਦ ਹੋ ਗਿਆ, ਮਹਾਰਾਜ ਜੀ ਦੀਆਂ ਫੌਜਾਂ ਦੇ ਵੱਲ ਵੇਖਿਆ ਹੈ, ਨੰਗੇ ਪੈਰੀ ਮਹਾਰਾਜ ਜੀ ਦੀਆਂ ਫੌਜਾਂ ਸੇਵਾ ਕਰ ਰਹੀਆਂ, ਸ਼ਸਤਰਾਂ ਦੇ ਨਾਲ ਸਨ ਬਨਦ ਹਨ। ਮਹਾਰਾਜ ਜੀ ਦੇ ਕੋਲੇ 3,000 ਫੌਜਾਂ ਨੇ, 1,000 ਫੌਜ ਭਾਈ ਜੋਧ ਰਾਏ ਜੀ ਦੇ ਕੋਲੇ ਹੈ, 4,000 ਮਹਾਰਾਜ ਜੀ ਦੇ ਕੋਲੇ ਕੇਵਲ ਫੌਜਾਂ ਹਨ। ਖਾਲਸਾ ਜੀ, ਇਧਰੋਂ ਜਿਹੜਾ ਲਲਾ ਬੇਗ ਚੜ੍ਹ ਕੇ ਆਇਆ, ਕੰਬਰ ਬੇਗ, ਇਹਨਾਂ ਕੋਲੇ 35,000 ਫੌਜਾਂ ਹਨ। ਮਹਾਰਾਜ ਜੀ ਕਹਿੰਦੇ ਹਸਨ ਖਾਂ ਨੂੰ ਛੱਡ ਦਿਓ, ਸੱਚ ਸੱਚ ਜਾ ਕੇ ਦੱਸਣਾ ਕਰੇ। ਹਸਨ ਖਾਂ ਵਾਪਸ ਲਲਾ ਬੇਗ ਤੇ ਕੰਬਰ ਬੇਗ ਦੇ ਕੋਲੇ ਚਲੇ ਗਿਆ, ਜਾ ਕੇ ਕਹਿਣ ਲੱਗਾ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੋਂ ਜਿੱਤ ਨਹੀਂ ਸਕੋਗੇ, ਇਹ ਮੈਂ ਜੋ ਕੁਝ ਮਹਾਰਾਜ ਜੀ ਦੇ ਕੋਲੇ ਦੇਖ ਕੇ ਆਇਆ ਹਾਂ, ਮਹਾਰਾਜ ਮੀਰੀ ਪੀਰੀ ਦੇ ਮਾਲਕ ਹਨ, ਉਹ ਸ਼ਹਿਣ ਸ਼ਾਹ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹ ਕਲਗੀਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦੇ ਉੱਪਰ ਕਲਗੀ ਸੋਭਦੀ ਹੈ। ਉਹਨੇ ਦੋ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਹੋਈਆਂ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੋਂ ਤੁਸੀਂ ਕਦੇ ਵੀ ਜਿੱਤ ਨਹੀਂ ਸਕੋਗੇ। ਹਸਨ ਬੇਗ ਨੇ ਬਹੁਤ ਵਡਿਆਈ ਕਰਨਾ ਕੀਤੀ, ਬਹੁਤ ਮਹਿਮਾ ਕਰਨਾ ਕੀਤੀ, ਤੇ ਲਾਲਾ ਬੇਗ ਤੇ ਕੰਬਰ ਬੇਗ ਕਹਿਣ ਲੱਗੇ, ਤੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੇ ਤਾਂ ਭੇਦ ਲੈਣ ਵਾਸਤੇ ਭੇਜਿਆ ਸੀਗਾ, ਪਰ ਸਾਡੇ ਕੋਲੇ ਆ ਕੇ ਤੂੰ ਮਹਾਰਾਜ ਜੀ ਦੀ ਵਡਿਆਈ ਕਰ ਰਿਹਾ ਹੈ, ਲੱਗਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤੈਨੂੰ ਕੋਈ ਸਿੱਖਿਆ ਪੜ੍ਹਾ ਦੇਣਾ ਕੀਤੀ ਹੈ। ਇਧਰੋਂ ਲਾਲਾ ਬੇਗ ਤੇ ਕੰਬਰ ਬੇਗ ਨੇ ਵੀ ਬੜਾ ਕੁੱਟਣਾ ਕੀਤਾ, ਇਹ ਨਿਰਾਸ਼ ਹੋ ਕਰਕੇ ਮੈਂ ਕਿੱਥੇ ਜਾਵਾਂ ਹੁਣ, ਹੁਣ ਮੈਂ ਆਸੇ ਪਾਸੇ ਜਾਣ ਵਾਲਾ ਨਹੀਂ ਬਣਿਆ। ਹਸਨ ਬੇਗ ਫਿਰ ਮਹਾਰਾਜ ਜੀ ਦੇ ਕੋਲੇ ਆ ਗਿਆ, ਮਹਾਰਾਜ ਮੈਨੂੰ ਆਪਣੇ ਚਰਨਾਂ ਦੇ ਵਿੱਚ ਲਾ ਲੈਣਾ ਕਰੋ। ਮਹਾਰਾਜ ਪਾਤਸ਼ਾਹ ਜੀ ਹੱਸ ਕੇ ਕਹਿਣ ਲੱਗੇ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਹੋਣਾ ਨੇ ਲਿਖਿਆ ਹੈ। ਮਹਾਰਾਜ ਪਾਤਸ਼ਾਹ ਜੀ ਹੱਸ ਕੇ ਕਹਿਣ ਲੱਗੇ, ਕੀ ਚਾਹੀਦਾ ਹੈ? ਮਹਾਰਾਜ ਮੈਨੂੰ ਕਿਸੇ ਪਦਾਰਥਾਂ ਦੀ ਲਾਲਸਾ ਨਹੀਂ ਗੀ, ਮੈਨੂੰ ਪਦਾਰਥਾਂ ਦੀ ਭੁੱਖ ਨਹੀਂ ਗੀ। ਮਹਾਰਾਜ ਜੀ ਕਹਿੰਦੇ, ਇਸ ਲੋਕ ਦੇ ਸੁੱਖ ਵੀ ਹਸਨ ਖਾਂ ਤੈਨੂੰ ਦੇ ਦਿੱਤੇ ਤੇ ਪਰਲੋਕ ਦੇ ਸੁੱਖ ਵੀ ਦੇ ਦਿੱਤੇ, ਅੱਜ ਤੋਂ ਤੂੰ ਕਾਬਲ ਦਾ ਜਿਹੜਾ ਇਹ ਸਭ ਤੋਂ ਵੱਡਾ ਹਾਕਮ ਹੋਵੇਗਾ। ਮਹਾਰਾਜ ਜੀ ਨੇ ਇਸ ਤਰ੍ਹਾਂ ਵਰ ਦੇਣੇ ਕੀਤੇ ਹਸਨ ਖਾਂ ਨੂੰ, ਜਿਹੜਾ ਇੱਕ ਭੇਦ ਲੈਣ ਵਾਸਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਆਇਆ। ਪਰ ਅੰਦਰੋਂ ਜਦੋਂ ਉਹ ਜੁੜ ਗਿਆ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਮਹਾਰਾਜ ਜੀ ਨੇ ਹਸਨ ਖਾਂ ਨੂੰ ਵੀ ਬਖਸ਼ ਦਿੱਤਾ ਪਿਆ। ਖਾਲਸਾ ਜੀ, ਇਸ ਤਰ੍ਹਾਂ ਜਿਹੜਾ ਸਤਿਗੁਰੂ ਹੁੰਦਾ ਹੈ ਉਹ ਜਗਨਧਾਰ, ਇਸ ਜਗਤ ਸੰਸਾਰ ਦਾ ਨਾਥ ਮਾਲਕ ਹੈ ਪਰਮਾਤਮਾ, ਦਇਆ ਧਾਰ ਕੇ ਉਹ ਆਪਣੇ ਦਾਸਾਂ ਦਾ ਸੇਵਕ ਬਣਾ ਲੈਂਦਾ ਹੈ।
ਹਮ ਅੰਧਲੇ ਗਿਆਨਹੀਨ ਅਗਿਆਨੀ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਸਿੱਖੋ ਗੁਰੂ ਦੇ ਕੋਲੇ ਕਿਸ ਤਰ੍ਹਾਂ ਬੇਨਤੀ ਕਰਨੀ ਹੈ। ਹਮ ਅੰਧਲੇ ਗਿਆਨਹੀਨ ਅਗਿਆਨੀ। ਮਹਾਰਾਜ ਪਰਮੇਸ਼ਰ, ਅਸੀਂ ਤਾਂ ਅੰਧਲੇ ਹਾਂ, ਸਾਡੇ ਕੋਲੇ ਮਹਾਰਾਜ ਵਿਵੇਕ ਤੇ ਵਿਰਾਗ ਦੇ ਨੇਤਰ ਨਹੀਂ ਹੈਗੇ ਵੇ। ਮਹਾਰਾਜ ਇਹਨਾਂ ਨੇਤਰਾਂ ਤੋਂ ਅਸੀਂ ਕੀ ਕਰਾਉਣਾ ਹੈ? ਇਹ ਤਾਂ ਅੱਖੀ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਇਹ ਤਾਂ ਅੱਖਾਂ ਰੱਜਦੀਆਂ ਹੀ ਨਹੀਂ ਗੀਆਂ, ਇਹ ਅੱਖਾਂ ਨੇ ਬੜੇ ਬੜੇ ਰੰਗ ਤਮਾਸ਼ਿਆਂ ਨੂੰ ਦੇਖਣਾ ਕੀਤਾ ਪਿਆ। ਇਹ ਅੱਖਾਂ ਰੱਜਦੀਆਂ ਨਹੀਂ, ਇਹ ਅੱਖਾਂ ਤ੍ਰਿਪਤ ਨਹੀਂ ਹੁੰਦੀਆਂ। ਤੇ ਜੀਵ ਦੇ ਕੋਲੇ ਵਿਵੇਕ ਵਿਰਾਗ ਦੇ ਨੇਤਰ ਚਾਹੀਦੇ ਹਨ, ਮਨ ਬੁੱਧੀ ਦੇ ਨੇਤਰ ਚਾਹੀਦੇ ਹਨ। ਮਹਾਰਾਜ ਸਾਡੇ ਦੇ ਅਸੀਂ ਤਾਂ ਇਸ ਕਰਕੇ ਅੱਖਾਂ ਤੋਂ ਅੰਨੇ ਹਾਂ। ਸਜਾਖੇ ਹੋ ਕੇ ਕੀ ਕਰਨਾ ਹੈ? ਜਦੋਂ ਇਹਨਾਂ ਅੱਖਾਂ ਦੇ ਦੁਆਰਾ ਬਾਣੀ ਨਹੀਂ ਪੜ੍ਹਨੀ, ਇਹਨਾਂ ਅੱਖਾਂ ਦੇ ਦੁਆਰਾ ਅਸੀਂ ਵਾਹਿਗੁਰੂ ਜੀ ਦੇ ਦਰਸ਼ਨ ਨਹੀਂ ਕਰਨੇ, ਫਿਰ ਸਾਡੇ ਸਜਾਖੇ ਹੋਣ ਦਾ ਫਾਇਦਾ ਕੀ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਡੇ ਮਾਤਾ ਹਰ ਹਾਂ ਨੂੰ ਉਪਦੇਸ਼ ਦਿੰਦੇ ਹਨ ਮਾਉ ਪਿੰਡ ਦੇ ਵਿੱਚ। ਮਹਾਰਾਜ ਜੀ ਕਹਿੰਦੇ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲੇ ਆ। ਹੇ ਭਾਈ, ਜਿਹੜੇ ਨੇਤਰ ਵਾਹਿਗੁਰੂ ਜੀ ਦੇ ਦਰਸ਼ਨ ਨਹੀਂ ਕਰਦੇ ਉਹ ਨੇਤਰ ਵਿਅਰਥ ਹੋ ਜਾਂਦੇ ਨੇ, ਉਹ ਨੇਤਰ ਕਿਸੇ ਕੰਮ ਦੇ ਨਹੀਂ ਗੇ। ਮਨੁੱਖ ਇਹਨਾਂ ਅੱਖਾਂ ਦੇ ਦੁਆਰਾ ਫਿਲਮਾਂ ਦੇਖਦਾ ਹੈ, ਪਿਕਚਰਾਂ ਦੇਖਦਾ ਹੈ, ਰੰਗ ਤਮਾਸ਼ੇ ਤਮਾਸ਼ਕੀਰਿੰਦਿਆਂ ਦੇ ਨਾਟਕ ਚੇਟਕ ਵੇਖਦਾ ਹੈ, ਪਰ ਇਹ ਅੱਖਾਂ ਤ੍ਰਿਪਤ ਨਹੀਂ ਹੁੰਦੀਆਂ ਮੀਆਂ। ਇਸ ਪ੍ਰਕਾਰ ਹੇ ਸਤਿਗੁਰੂ ਪਾਤਸ਼ਾਹ ਜੀ, ਅਸੀਂ ਮਨ ਬੁੱਧੀ ਕਰਕੇ ਵਿਰਾਗ ਵਿਵੇਕ ਰੂਪੀ ਸਾਡੇ ਨੇਤਰ ਨਹੀਂ ਗੇ, ਮਨ ਬੁੱਧੀ ਨੇਤਰ ਨਾ ਹੋਣ ਕਰਕੇ ਅਸੀਂ ਅੰਨੇ ਹਾਂ, ਗਿਆਨਹੀਨ ਅਸੀਂ ਮਹਾਰਾਜ, ਗਿਆਨ ਤੋਂ ਹੀਣੇ ਹਾਂ, ਅਗਿਆਨੀ ਅਜੀਬ ਹਾਂ ਮਹਾਰਾਜ। ਸਾਡੇ ਕੋਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਵਾਹਿਗੁਰੂ ਤੇਰੇ ਨਾਮ ਦਾ ਕੋਈ ਵੀ ਗਿਆਨ ਨਹੀਂ ਹੈਗਾ ਪਿਆ, ਸਾਡੇ ਵਾਹਿਗੁਰੂ ਜੀ ਕੋਲੇ ਕੋਈ ਵੀ ਸਾਡੇ ਕੋਲੇ ਗਿਆਨ ਨਹੀਂ, ਇਸ ਕਰਕੇ ਅਗਿਆਨੀ ਜੀਵ ਹਾਂ, ਅੱਖਾਂ ਤੋਂ ਅਸੀਂ ਅੰਨੇ ਹਾਂ ਮਹਾਰਾਜ। ਵਾਹਿਗੁਰੂ ਪਰਮੇਸ਼ਰ, ਸਾਡੇ ਕੋਲੇ ਵਿਰਾਗ ਵਿਵੇਕ ਮਨ ਬੁੱਧੀ ਦੀਆਂ ਜਿਹੜੇ ਨੇਤਰ ਹਨ ਇਹ ਨਹੀਂ ਹਨ ਜੀ।
ਕਿਉਂ ਚੱਲ ਹੈ ਮਾਰਗ ਪੰਥਾ।
ਹੇ ਸਤਿਗੁਰੂ ਜੀ, ਕਿਉਂ ਕਿਵੇਂ ਆਪ ਜੀ ਦੇ ਇਸ ਮਾਰਗ ਰਸਤੇ ਤੇ, ਜਿਹੜਾ ਇਹ ਮਾਰਗ ਰਸਤਾ ਹੈ ਖੰਨਿਓ ਤਿੱਖੀ ਬਹੁਤ ਪੀਣੀ ਦਾ ਇਹ ਰਸਤਾ ਹੈ, ਇਹ ਰਸਤਾ ਬੜਾ ਮਹਾਰਾਜ ਕਠਿਨ ਹੈ, ਜਿਹੜਾ ਭਗਤੀ ਦਾ ਰਸਤਾ ਹੈ, ਇਹ ਨਾਮ ਦਾ ਰਸਤਾ ਹੈ, ਇਹ ਜਿਹੜੀ ਘਾਟੀ ਹੈ ਇਹ ਬਾੜੀ ਘਾਟੀ ਕਠਿਨ ਹੈ, ਔਖੀ ਹੈ, ਇਹਦੇ ਤੇ ਚੜ੍ਹਨ ਵਾਸਤੇ ਤਾਂ ਬੜੇ ਲੋਚਦੇ ਹਨ। ਜਿਵੇਂ ਭਗਤ ਕਬੀਰ ਜੀ ਦੇ ਬਚਨ ਆਉਂਦੇ ਹਨ, ਜੇ ਜੀਵ ਕੱਲੀ ਮਾਇਆ ਛੱਡ ਦੇਵੇ ਇਹਦੇ ਨਾਲ ਵੀ ਉਹ ਭਗਤ ਨਹੀਂ ਬਣ ਜਾਂਦਾ ਪਿਆ, ਕਿਉਂਕਿ ਮਾਇਆ ਤਿਆਗੀ ਤਾਂ ਬਹੁਤ ਜ਼ਿਆਦਾ ਤੁਰੇ ਫਿਰਦੇ ਹਨ, ਪਰ ਕਿਸੇ ਨੇ ਮਾਣ ਸਤਿਕਾਰ ਨਹੀਂ ਕੋਈ ਛੱਡਣਾ ਕੀਤਾ। ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ, ਮਾਣ ਮੁਨੀ ਮਨਵਰ ਗਲੇ ਮਾਣ ਸਭੇ ਕੋ ਖਾਏ। ਵੱਡੇ ਵੱਡੇ ਰਿਖੀ ਮੁਨੀ ਜਿਹੜੇ ਉਸ ਮਾਇਆ ਦੇ ਵਿੱਚ ਹੀ ਗਲਤਾਨ ਹੋ ਗਏ ਹਨ। ਇਸ ਕਰਕੇ ਮਹਾਰਾਜ ਇਹ ਰਸਤਾ ਬੜਾ ਕਠਿਨ ਹੈ, ਇਹ ਰਸਤਾ ਬੜਾ ਔਖਾ ਹੈ। ਕਿਉਂ ਚੱਲੈ ਮਾਰਗ ਪੰਥਾ, ਫਿਰ ਇਸ ਮਾਰਗ ਭਗਤੀ ਦੇ ਮਾਰਗ ਦੇ ਉੱਤੇ ਇਸ ਰਸਤੇ ਦੇ ਉੱਤੇ ਕਿਵੇਂ ਚੱਲਣਾ ਕਰੀਏ।
ਹਮ ਅੰਧਲੇ ਕੋ ਗੁਰ ਅੰਚਲ ਦੀਜੈ।
ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਹਨ। ਮਹਾਰਾਜ ਜੀ ਕਹਿੰਦੇ ਸਿੱਖੋ ਕਿਵੇਂ ਮਹਾਰਾਜ ਜੀ ਦੇ ਕੋਲੇ ਆ ਕੇ ਅਰਜੋਈ ਕਰਨੀ ਹੈ, ਕਿਵੇਂ ਬੇਨਤੀ ਕਰਨੀ ਹੈ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਮਹਾਰਾਜ ਅਸੀਂ ਅੰਨੇ ਹਾਂ, ਸਾਡੇ ਕੋਲੇ ਮਨ ਬੁੱਧੀ ਨੇਤਰ ਨਾ ਹੋਣ ਕਰਕੇ ਅਸੀਂ ਅੰਨੇ ਹਾਂ। ਕਿਰਪਾ ਕਰਕੇ ਗੁਰੂ ਸਾਨੂੰ ਅੰਚਲ ਦੀਜੇ, ਅੰਚਲ ਨਾਮ ਪੱਲੇ ਦਾ ਹੁੰਦਾ ਹੈ, ਕਿਰਪਾ ਰੂਪੀ ਪੱਲੇ ਨੂੰ ਪਕੜਾਉਣਾ ਕਰੋ। ਮਹਾਰਾਜ ਬਚਨਾ ਰੂਪੀ ਪੱਲੇ ਨੂੰ ਪਕੜਾਉਣਾ ਕਰੋ। ਮਹਾਰਾਜ ਕਿਰਪਾ ਕਰਕੇ ਇਹ ਅੰਚਲ ਜਿਹੜਾ ਪੱਲਾ ਹੈ ਇਹ ਦੇ ਦੇਣਾ ਕਰੋ ਜੀ।
ਜਨ ਨਾਨਕ ਚੱਲ ਹੈ ਮਲੰਥਾ,
ਤੇ ਆਪ ਜੀ ਦੇ ਜਿਹੜੇ ਜਨ ਹਨ, ਆਪ ਜੀ ਦੇ ਗੁਰਮੁਖ ਹਨ, ਉਹਨਾਂ ਦੇ ਨਾਲ ਮਿਲ ਕੇ ਅਸੀਂ ਵੀ ਸੱਚ ਖੰਡ ਜਿਹੜਾ ਮਾਰਗ ਰਸਤਾ ਹੈ ਉਹ ਰਸਤੇ ਦੇ ਉੱਪਰ ਚੱਲਣਾ ਕਰੀਏ, ਉਹ ਸੱਚਖੰਡ ਰਸਤੇ ਨੂੰ ਅਸੀਂ ਵੀ ਪ੍ਰਾਪਤ ਕਰ ਲੈਣਾ ਕਰੀਏ, ਉਸ ਰਸਤੇ ਤੇ ਚੱਲਣਾ ਕਰੀਏ ਜਿਹੜੇ ਮਹਾਂਪੁਰਖ ਚੱਲਦੇ ਹਨ। ਪਰ ਖਾਲਸਾ ਜੀ ਇਹ ਰਸਤਾ ਬੜਾ ਕਠਿਨ ਹੈ। ਹਜ਼ੂਰ ਜੀ ਦੇ ਬਚਨ ਆਉਂਦੇ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਜਿਹੜਾ ਸੰਤਾਂ ਦਾ ਮਾਰਗ ਹੁੰਦਾ ਹੈ ਖਾਲਸਾ ਜੀ ਇਹ ਧਰਮ ਦੀ ਪੌੜੀ ਹੁੰਦਾ ਹੈ। ਜਿਵੇਂ ਕਿਸੇ ਚੁਬਾਰੇ ਤੇ ਚੜ੍ਹਨ ਵਾਸਤੇ ਪੌੜੀ ਲਾਉਣੀ ਬੜੀ ਜ਼ਰੂਰੀ ਹੈ, ਜੇ ਕਰਕੇ ਪੌੜੀ ਨਾ ਲੱਗੇ ਤੇ ਚੁਬਾਰੇ ਤੇ ਚੜ੍ਹਿਆ ਨਹੀਂ ਜਾਂਦਾ। ਅਟਾਰੀ ਤੇ ਚੜ੍ਹਨਾ ਤੇ ਪੌੜੀਆਂ ਲਾਉਣੀਆਂ ਬੜੀਆਂ ਜ਼ਰੂਰੀ ਹੁੰਦੀਆਂ ਹਨ, ਪੌੜੀ ਤੋਂ ਬਿਨਾਂ ਕਿਸੇ ਅਟਾਰੀ ਤੇ ਨਹੀਂ ਚੜ੍ਹਿਆ ਜਾਂਦਾ। ਜੇ ਧਰਮ ਦੇ ਮਾਰਗ ਤੇ ਚੱਲਣਾ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪੌੜੀ ਫਿਰ ਸਾਨੂੰ ਲਾਉਣੀ ਪਵੇਗੀ, ਕਿਉਂਕਿ ਜੇ ਇਸ ਪੌੜੀ ਦੇ ਉੱਪਰ ਚੱਲੇਗਾ ਤੇ ਖਾਲਸਾ ਜੀ ਤਾਂ ਹੀ ਇਸ ਰਸਤੇ ਤੇ ਇਸ ਮਾਰਗ ਨੂੰ ਪਹੁੰਚ ਸਕੇਗਾ, ਕਿਉਂਕਿ ਇਸ ਮਾਰਗ ਦਾ ਹੋਰ ਕੋਈ ਰਸਤਾ ਨਹੀਂ ਗਾ। ਕੋ ਵਡਭਾਗੀ ਪਾਏ, ਕੋਈ ਵੱਡੇ ਭਾਗਾਂ ਵਾਲਾ ਹੀ ਇਹ ਧਰਮ ਦੇ ਰਸਤੇ ਤੇ ਚੱਲਦਾ ਹੈ, ਨਹੀਂ ਤਾਂ ਖਾਲਸਾ ਜੀ 1.5 ਅਰਬ ਦੁਨੀਆ ਵਸਦੀ ਹੈ ਹਿੰਦੁਸਤਾਨ ਦੇ ਅੰਦਰ, ਪਰ ਸਾਰੇ ਬ੍ਰਹਮ ਗਿਆਨੀ ਨੀ ਗੇ, ਸਾਰੇ ਮਹਾਂਪੁਰਖ ਨੀ ਗੇ, ਸਾਰੇ ਜਪੀ ਤਪੀ ਨੀ ਗੇ। ਇਹ ਹਰੇਕ ਜਪ ਤਪ ਕਰਨਾ ਇਹ ਧਰਮ ਦੀ ਧਰਮੀ ਪੁਣਾ ਕਮਾਉਣਾ ਹਰੇਕ ਦੇ ਹਿੱਸੇ ਵਿੱਚ ਨਹੀਂ ਆਉਂਦਾ ਪਿਆ, ਉਹ ਵਿਰਲੇ ਮਹਾਂਪੁਰਖ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੇ ਚੀਤ, ਕਰੋੜਾਂ ਦੇ ਵਿੱਚੋਂ ਇੱਕ ਹਨ ਜਿਹੜੇ ਨਾਰਾਇਣ ਨੂੰ ਆਪਣੇ ਚਿੱਤ ਦੇ ਵਿੱਚ ਵਸਾਉਂਦੇ ਹਨ। ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਵਿਆਖਿਆ ਆਪ ਜੀ ਸਰਵਣ ਕਰ ਰਹੇ ਸਨ। ਆਓ ਖਾਲਸਾ ਜੀ, ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਲੜੀਵਾਰ ਸ਼ਬਦ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਮਨ ਦੀ ਇਕਾਗਰਤਾ ਦੇ ਦੁਆਰਾ ਸਰਵਣ ਕਰੀਏ ਜੀ।
ਮਾਰੂ ਮਹੱਲਾ ਤੀਜਾ।
ਮਾਰੂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬਾਬਤ ਭੱਟਾ ਨੇ ਸਵਈਆਂ ਦੇ ਵਿੱਚ ਇਉਂ ਚਾਰਨ ਕੀਤਾ, ਘਣ ਹਰ ਬੂੰਦ ਬਸ ਰਮਾਵਲ, ਕੁਸਮ ਬਸੰਤ ਗਣੰਤ ਨ ਆਵੈ, ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਣਹੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਹੇ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ, ਤੇਰੀ ਮਹਿਮਾ ਆਪ ਜੀ ਨੂੰ ਹੀ ਸੁਭਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਰਾਗ ਮਾਰੂ ਦੇ ਅੰਦਰ ਸਾਨੂੰ ਬਖਸ਼ਿਸ਼ ਦੇ ਰਹੇ ਹਨ।
ਹਰ ਜੀਓ ਸੇਵੇ ਉਹ ਅਗਮ ਅਪਾਰਾ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ, ਹੇ ਭਾਈ ਉਹ ਅਗਮ ਜਿਹੜਾ ਪਰਮਾਤਮਾ ਖੌਫ ਤੋਂ ਰਹਿਤ ਹੈ, ਇਸੇ ਕਰਕੇ ਉਹ ਜਿਹੜਾ ਅਪਾਰਾ ਪਾਰਾਵਾਰ ਤੋਂ ਰਹਿਤ ਹੈ ਪਰਮਾਤਮਾ ਵਾਹਿਗੁਰੂ ਜੀ, ਉਹ ਹਰੀ ਪਰਮਾਤਮਾ ਦੀ ਸੇਵਿਓ ਸੇਵਾ ਕਰਨਾ ਕਰੋ ਜੀ।
ਜਿਸ ਦਾ ਅੰਤ ਨ ਪਾਈਐ ਪਾਰਾਵਾਰ।
ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਅੰਤ ਹੈ ਉਹਦਾ ਪਾਰਾਵਾਰ ਹੈ, ਪਾਰ ਉਰਾਰ ਹੈ, ਉਹਦਾ ਨਹੀਂ ਪਾਇਆ ਜਾ ਸਕਦਾ ਜੀ। ਉਹ ਤਾਂ ਪਰਮਾਤਮਾ ਨੇਤ 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 ਹੈ, ਉਹ ਬੇਅੰਤ ਹੈ, ਉਹ ਬੇਅੰਤ ਹੈ, ਉਹਦਾ ਪਾਰਾ ਬਾਰ ਨਹੀਂ ਪਾਇਆ ਜਾ ਸਕਦਾ।
ਗੁਰ ਪ੍ਰਸਾਦ ਰਵਿਆ ਘਟ ਅੰਤਰ,
ਤੇ ਜਿਨ੍ਹਾਂ ਉੱਤੇ ਗੁਰੂ ਦੀ ਪ੍ਰਸਾਦ ਹੋ ਜਾਂਦੀ ਹੈ, ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਹਨਾਂ ਦੇ ਘਟ ਹਿਰਦੇ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਫਿਰ ਪ੍ਰਕਾਸ਼ ਹੋ ਜਾਂਦਾ ਹੈ। ਤੇ ਫਿਰ ਜਦੋਂ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਪਰਮਾਤਮਾ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਉਹੀ ਜੀਵ ਆਪਣੀ ਰਸਨਾ ਤੋਂ ਪਰਮਾਤਮਾ ਦੇ ਨਾਮ ਨੂੰ ਰਵਿਆ ਉਚਾਰਨ ਕਰਦੇ ਹਨ।
ਤਿਤ ਘਟ ਮਤ ਅਗਾਹ ਹੈ,
ਤੇ ਜਿਨ੍ਹਾਂ ਜੀਵਾਂ ਦੇ ਘਟ ਹਿਰਦੇ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਵਸ ਜਾਂਦੇ ਹਨ, ਉਹਨਾਂ ਦੀ ਖਾਲਸਾ ਜੀ ਜਿਹੜੀ ਮਤ ਅਗਾਹ ਬਣ ਜਾਂਦੀ ਹੈ। ਅਗਾਹ ਦਾ ਅਰਥ ਹੁੰਦਾ ਡੂੰਗੀ, ਉਹਨਾਂ ਦੀ ਮਤ ਅਡੂੰਗੀ ਬਣ ਜਾਂਦੀ ਹੈ। ਇੰਜ ਕਹਿ ਲਵੋ ਉਹਨਾਂ ਗੁਰਮੁਖਾਂ ਦੀ ਆਤਮ ਵਿਛੈਣੀ ਮਤ ਬਣ ਜਾਂਦੀ ਹੈ। ਵੈਸੇ ਖਾਲਸਾ ਜੀ ਚਾਰ ਪ੍ਰਕਾਰ ਦੀਆਂ ਮਤਾਂ ਵਿਦਵਾਨਾਂ ਨੇ ਵਰਣਨ ਕੀਤੀਆਂ ਹਨ, ਜਿਵੇਂ ਖਾਲਸਾ ਜੀ ਨਮਦਾ ਮਤ ਹੁੰਦੀ ਹੈ, ਨਮਦਾ ਬੁੱਧੀ ਹੁੰਦੀ ਹੈ, ਇਸੇ ਪ੍ਰਕਾਰ ਖਾਲਸਾ ਜੀ ਜਿਹੜਾ ਉਹ ਤਰਲ ਮਤ ਹੁੰਦੀ ਹੈ, ਤਰਲ ਬੁੱਧੀ ਹੁੰਦੀ ਹੈ, ਇਸੇ ਤਰ੍ਹਾਂ ਖਾਲਸਾ ਜੀ ਜਿਹੜੀ ਆਤਮ ਵਿਛੈਣੀ ਮਤ ਹੁੰਦੀ ਹੈ। ਇਹ ਆਤਮ ਵਿਛੈਣੀ ਜਿਹੜੀ ਮਤ ਹੈ ਉਹ ਪ੍ਰਾਪਤ ਹੋ ਜਾਂਦੀ ਹੈ ਕਿਹਨਾਂ ਨੂੰ ਭਾਈ ਹੁੰਦੀ, ਜਿਹੜੇ ਗੁਰਮੁਖ ਹੁੰਦੇ ਹਨ, ਜਿਹੜੇ ਨਾਮ ਵਾਹਿਗੁਰੂ ਪਰਮੇਸ਼ਰ ਦਾ ਜਪਦੇ ਹਨ।
ਸਭ ਮਹਿ ਵਰਤੈ ਏਕੋ ਸੋਈ,
ਕਹਿੰਦੇ ਇੱਕ ਜਿਹੜਾ ਪਰਮਾਤਮਾ ਸੋਈ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ, ਉਹ ਪਰਮਾਤਮਾ ਵਾਹਿਗੁਰੂ ਜੀ ਦਾ ਵਰਤਾਰਾ ਵਰਤ ਰਿਹਾ ਸਾਰੇ ਜੀਵਾਂ ਦੇ ਅੰਦਰ, ਉਹ ਜਰਰੇ ਜਰਰੇ ਦੇ ਅੰਦਰ ਪ੍ਰਵੇਸ਼ ਹੈ, ਰੋ ਰੇਸ਼ੇ ਅੰਦਰ ਪ੍ਰਵੇਸ਼ ਹੈ। ਉਹ ਤਾਂ ਸਭੇ ਘਟ ਰਾਮ ਬੋਲੇ ਰਾਮਾ ਬੋਲੇ, ਉਹ ਤਾਂ ਸਾਰਿਆਂ ਦੇ ਅੰਦਰ ਵਿਆਪਕ ਹੈ। ਸਗਲ ਬਨਸਪਤ ਮੈਂ ਬਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਖਾਲਸਾ ਜੀ ਉਹ ਸਾਰਿਆਂ ਦੇ ਅੰਦਰ ਵਿਆਪਕ, ਇੱਕ ਰੂਪ ਹੋ ਕੇ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ।
ਗੁਰ ਪ੍ਰਸਾਦੀ ਪ੍ਰਗਟ ਹੋਈ,
ਪਰ ਜਦੋਂ ਗੁਰੂ ਦੀ ਪ੍ਰਸਾਦ ਹੁੰਦੀ, ਗੁਰੂ ਦੀ ਕਿਰਪਾ ਹੁੰਦੀ, ਤਾਂ ਜੀਵ ਦੇ ਅੰਦਰੋਂ ਵਾਹਿਗੁਰੂ ਜੀ ਸਾਕਸ਼ਾਤ ਪ੍ਰਗਟ ਹੁੰਦੇ ਹਨ। ਖਾਲਸਾ ਜੀ ਤਾਂ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਰਸ ਆਉਂਦਾ ਹੈ।
ਸਭਨਾ ਪ੍ਰਤਪਾਲ ਕਰੇ ਜਗ ਜੀਵਨ,
ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਉਹ ਸਭਨਾ ਸਾਰਿਆਂ ਦੀ ਪ੍ਰਤ ਪਾਲਕ ਕਰਦਾ ਹੈ। ਪ੍ਰਤ ਤਾਈ ਪਾਲਕ, ਸਾਰਿਆਂ ਦੀ ਪਾਲਣਾ ਕਰਦਾ ਹੈ। ਤੁਮ ਦਾਤੇ ਠਾਕੁਰ ਪ੍ਰਤ ਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ, ਹਮ ਬਾਰਕ ਤੁਮਰੇ ਧਾਰੇ। ਉਹ ਤਾਂ ਸਾਰਿਆਂ ਜੀਵਾਂ ਦੀ ਪਾਲਣਾ ਕਰਦਾ ਵਾਹਿਗੁਰੂ ਪਰਮੇਸ਼ਰ। ਉਹ ਸੈਲ ਪੱਥਰ ਮੈਂ ਜੰਤ ਪਾਏ, ਉਹ ਪੱਥਰਾਂ ਦੇ ਵਿੱਚ ਵੀ ਰਿਜਕ ਦਿੰਦਾ ਹੈ। ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਬ੍ਰਹਮ ਗਿਆਨੀ, ਜਦੋਂ ਧਾਲੀਵਾਲ ਨਹਿਰ ਦਾ ਨਿਰਮਾਣ ਹੋ ਰਿਹਾ ਸੀਗਾ ਖਾਲਸਾ ਜੀ, ਮਹਾਂਪੁਰਖ ਸੈਰ ਕਰਦੇ ਕਰਦੇ ਮਹਾਂਪੁਰਖ ਜਾ ਰਹੇ ਸਨ ਤੇ ਕਾਰੀਗਰ ਪੱਥਰ ਨੂੰ ਵੱਢ ਰਹੇ ਸਨ। ਜਦੋਂ ਖਾਲਸਾ ਜੀ ਕਾਰੀਗਰਾਂ ਨੇ ਪੱਥਰ ਨੂੰ ਵੱਢਿਆ, ਉਹਦੇ ਵਿੱਚੋਂ ਡੇਢ ਦੋ ਇੰਚ ਦਾ ਵਿੱਚੋਂ ਕੀੜਾ ਨਿਕਲਿਆ। ਮਹਾਂਪੁਰਖਾਂ ਦੀ ਜੀਵਨੀ ਦੇ ਵਿੱਚ ਲਿਖਿਆ ਹੈ, ਖਾਲਸਾ ਜੀ ਕੀੜੇ ਦੇ ਮੁੱਖ ਦੇ ਵਿੱਚ ਚੌਲ ਦਾ ਦਾਣਾ ਸੀਗਾ। ਮਹਾਂਪੁਰਖ ਖੜ ਗਏ, ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਖੜ ਕੇ ਫਿਰ ਉਹਨਾਂ ਨੇ ਪੰਗਤੀ ਉਚਾਰਨ ਕੀਤੀ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਉਹ ਪਰਮਾਤਮਾ ਪੱਥਰਾਂ ਦੇ ਵਿੱਚ ਵੀ ਰਿਜਕ ਦਿੰਦਾ ਹੈ। ਬੰਦਿਆ ਤੂੰ ਕਿਉਂ ਡੋਲੀ ਜਾਂਦਾ ਹੈ, ਤੂੰ ਕਿਉਂ ਚਿੰਤਾ ਕਰੀ ਜਾਂਦਾ ਹੈ, ਤੂੰ ਤਾਂ ਕਈ ਕਈ ਸਾਲਾਂ ਦਾ ਜੋੜ ਕੇ ਰੱਖ ਲਿਆ। ਇਸ ਪ੍ਰਕਾਰ ਖਾਲਸਾ ਜੀ ਉਹ ਪਰਮਾਤਮਾ ਸਾਰਿਆਂ ਦੀ ਪਾਲਣਾ ਕਰਦਾ ਹੈ। ਪ੍ਰਤ ਪਾਲਕ, ਪਾਲਕ ਪ੍ਰਤ ਦਾ ਅਰਥ ਹੁੰਦਾ ਤਾਈ, ਉਹ ਸਾਰਿਆਂ ਦੇ ਤਾਈ ਪਰਮਾਤਮਾ ਪਾਲਣਾ ਕਰਦਾ ਹੈ, ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਜੀ ਹੈ।
ਦਿਨ ਦਾ ਰਿਜਕ ਸੰਭਾਹਾ ਹੈ,
ਕਹਿੰਦੇ ਉਹ ਪਰਮਾਤਮਾ ਰਿਜਕ ਜਿਹੜਾ ਪਦਾਰਥ ਹੈ ਉਹ ਦਿੰਦਾ ਹੈ। ਸੰਭਾਹਾ ਤੋਂ ਭਾਵ ਉਹ ਪਚਾਉਂਦਾ ਜੀਵਾਂ ਦੇ ਤਾਈ।
ਪੂਰਾ ਸਤਿਗੁਰ ਬੂਝ ਬੁਝਾਇਆ,
ਜਿਨ੍ਹਾਂ ਉੱਤੇ ਪੂਰੇ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ, ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਬੂਝ ਸਮਝਾ ਕੇ ਸਮਝਾ ਦਿੰਦਾ ਹੈ।
ਹੁਕਮੇ ਹੀ ਸਭ ਸ੍ਰਿਸ਼ ਜਗਤ ਉਪਾਇਆ,
ਉਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਇਹ ਜਿੰਨਾ ਜਗਤ ਹੈ, ਜਿੰਨਾ ਸੰਸਾਰ ਹੈ, ਸਭ ਸਾਰਾ ਹੀ ਉਪਾਇਆ ਪੈਦਾ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ ਹੈ। ਉਹ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੋਇਆ, ਇਹ ਜਗਤ ਸੰਸਾਰ ਜਿਹੜਾ ਉਹ ਪੈਦਾ ਹੋਇਆ ਹੈ,
ਹੁਕਮ ਮੰਨੇ ਸੋਈ ਸੁਖ ਪਾਏ,
ਜਿਹੜਾ ਜੀਵ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਮੰਨਦਾ ਹੈ, ਜਿਹੜਾ ਵਾਹਿਗੁਰੂ ਪਰਮੇਸ਼ਰ ਉਹਦੇ ਹੁਕਮ ਦੀ ਪਾਲਣਾ ਕਰਦਾ ਹੈ,
ਹੁਕਮ ਸਿਰ ਸਾਹ ਪਾਤਸ਼ਾਹ ਹੈ,
ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਉਹ ਸਾਰੇ ਸਿਰਾਂ ਦੇ ਉੱਪਰ, ਸ਼ਾਹ ਕਹਿੰਦੇ ਸ਼ਾਹੂਕਾਰ, ਪਾਤਸ਼ਾਹ ਕਹਿੰਦੇ ਰਾਜੇ, ਉਹ ਰਾਜਿਆਂ ਤੇ ਸ਼ਾਹੂਕਾਰਾਂ ਦੇ ਸਿਰਾਂ ਦੇ ਉੱਪਰ ਵੀ ਉਹ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਚੱਲਦਾ ਹੈ।
ਸੱਚਾ ਸਤਿਗੁਰ ਸ਼ਬਦ ਅਪਾਰਾ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਉਹ ਸੱਚਾ ਸਤਿਗੁਰੂ ਜੀ ਹੈ, ਸ਼ਬਦ ਅਪਾਰਾ, ਸ਼ਬਦ ਪਰਮਾਤਮਾ ਦੀ ਜਿਹੜੀ ਸ਼ਬਦ ਸਿੱਖਿਆ ਹੈ, ਉਹ ਪਰਮਾਤਮਾ ਦਾ ਸ਼ਬਦ ਜੋ ਉਪਦੇਸ਼ ਹੈ, ਅਪਾਰਾ ਬਹੁਤ ਹੀ ਪਾਰਾਵਾਰ ਤੋਂ ਰਹਿਤ ਹੈ।
ਜਿਸ ਦੇ ਸ਼ਬਦ ਨਿਸਤਾਰਾ ਸੰਸਾਰਾ,
ਉਹ ਵਾਹਿਗੁਰੂ ਪਰਮਾਤਮਾ ਵਾਹਿਗੁਰੂ ਜੀ ਦੇ ਸ਼ਬਦ ਸਿੱਖਿਆ ਕਰਕੇ, ਉਹਦੇ ਉਪਦੇਸ਼ ਕਰਕੇ ਕਹਿੰਦੇ ਸੰਸਾਰ ਜਿਹੜਾ ਇਹ ਨਿਸਤਰੈ ਤਰ ਜਾਂਦਾ ਹੈ।
ਆਪੇ ਕਰਤਾ ਕਰ ਕਰ ਵੇਖੈ,
ਉਹ ਕਰਤਾ ਜੋ ਕਾਲ ਪੁਰਖ ਪਰਮੇਸ਼ਰ ਹੈ, ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਆਪ ਹੀ ਵਾਹਿਗੁਰੂ ਪਰਮੇਸ਼ਰ ਵੇਖ ਰਿਹਾ ਹੈ, ਕਿਉਂਕਿ ਉਹ ਆਪ ਸਾਰਿਆਂ ਨੂੰ ਵੇਖਦਾ ਹੈ, ਪਰ ਉਹ ਵਾਹਿਗੁਰੂ ਕਾਲ ਪੁਰਖ ਪਰਮੇਸ਼ਰ ਨੂੰ ਕੋਈ ਵੀ ਵੇਖ ਨਹੀਂ ਸਕਦਾ ਜੀ। ਇਸ ਪ੍ਰਕਾਰ ਉਹ ਵਾਹਿਗੁਰੂ ਜੀ ਨੇ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਤੇ ਆਪ ਹੀ ਇਸ ਸ੍ਰਿਸ਼ਟੀ ਦੀ ਰਚਨਾ ਨੂੰ ਪਰਮਾਤਮਾ ਵਾਹਿਗੁਰੂ ਜੀ ਵੇਖੇ ਵੇਖ ਰਿਹਾ ਹੈ।
ਦਿਨ ਦਾ ਸਾਸ ਗਿਰਾਹਾ ਹੈ,
ਕਿਉਂਕਿ ਉਹ ਪਰਮਾਤਮਾ ਸਾਰਿਆਂ ਨੂੰ ਸਵਾਸ ਦੇ ਰਿਹਾ ਹੈ ਤੇ ਨਾਲ ਗਰਾਹਾ ਦੇ ਰਿਹਾ। ਗਰਾਹਾ ਨਾਮ ਗ੍ਰਾਹੀ ਦਾ ਹੁੰਦਾ, ਗ੍ਰਾਹੀ ਦਾ ਨਾਮ ਵਿਦਵਾਨਾਂ ਨੇ ਭੋਜਨ ਕੀਤਾ ਹੈ। ਇਸ ਪ੍ਰਕਾਰ ਉਹ ਪਰਮਾਤਮਾ ਸਾਰਿਆਂ ਨੂੰ ਗਰਾਹਾ ਗ੍ਰਾਹੀ ਦਿੰਦਾ ਏ, ਗ੍ਰਾਹੀ ਤੋਂ ਭਾਵ ਪਰਮਾਤਮਾ ਸਾਰਿਆਂ ਨੂੰ ਭੋਜਨ ਦਿੰਦਾ ਹੈ। ਸਾਰੇ ਭਾਵੇਂ ਉਹ ਪਤਾਲਾਂ ਦੇ ਵਿੱਚ ਜੀਵ ਹਨ ਜਾਂ ਖਾਲਸਾ ਜੀ ਮਾਤ ਲੋਕ ਦੇ ਵਿੱਚ ਜੀਵ ਹਨ, ਉਹਨਾਂ ਨੂੰ ਵੀ ਸਾਰਿਆਂ ਨੂੰ ਉਹ ਭੋਜਨ ਗ੍ਰਾਹੀਆਂ ਦੇ ਰਿਹਾ ਹੈ।
ਕੋਟ ਮਦੇ ਕਿਸੇ ਬੁਝਾਏ,
ਕਹਿੰਦੇ ਮਦੇ ਨਾਮ ਦਾ ਵਿੱਚ ਦਾ, ਕਹਿੰਦੇ ਕਰੋੜਾਂ ਵਿੱਚੋਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਕਿਸੇ ਨੂੰ ਪਰਮਾਤਮਾ ਬੁਝਾਏ ਸਮਝਾਉਂਦਾ, ਹਰੇਕ ਜੀਵ ਦੇ ਉੱਪਰ ਕਿਰਪਾ ਨਹੀਂ ਹੁੰਦੀ, ਹਰੇਕ ਜੀਵ ਕਿਰਪਾ ਦਾ ਪਾਤਰ ਨਹੀਂ ਬਣਦਾ। ਕੋਈ ਵਿਰਲੇ ਜੀਵ ਹੁੰਦੇ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਕਿਰਪਾ ਦੇ ਪਾਤਰ ਬਣਦੇ ਹਨ, ਜਿਹੜੇ ਕਿਰਪਾ ਦੇ ਪਾਤਰ ਬਣ ਜਾਂਦੇ ਨੇ ਫਿਰ ਕਰੋੜਾਂ ਦੇ ਵਿੱਚੋਂ ਮਹਾਰਾਜ ਜੀ ਉਹਨਾਂ ਨੂੰ ਬੁਝਾਏ ਸਮਝਾਉਂਦੇ ਹਨ।
ਗੁਰ ਕੈ ਸ਼ਬਦ ਰਤੇ ਰੰਗ ਲਾਏ,
ਫਿਰ ਗੁਰੂ ਦੇ ਸ਼ਬਦ, ਸ਼ਬਦ ਤੋਂ ਭਾਵ ਪਰਮਾਤਮਾ ਦੀ ਸਿੱਖਿਆ, ਉਹ ਪਰਮਾਤਮਾ ਦੀ ਸ਼ਬਦ ਜਿਹੜੀ ਸਿੱਖਿਆ ਹੈ ਭਾਵ ਉਪਦੇਸ਼ ਹੈ, ਕਹਿੰਦੇ ਫਿਰ ਉਹਦੇ ਉਪਦੇਸ਼ ਦੇ ਵਿੱਚ ਰਤੇ ਹੋ ਜਾਂਦੇ ਹਨ, ਤਦਾਕਾਰ ਹੋ ਜਾਂਦੇ, ਇੱਕ ਮਿੱਕ ਹੋ ਜਾਂਦੇ ਨੇ ਉਹਦੇ ਸ਼ਬਦ ਨੂੰ ਗ੍ਰਹਿਣ ਕਰਕੇ, ਉਪਦੇਸ਼ ਨੂੰ ਗ੍ਰਹਿਣ ਕਰਕੇ ਰੰਗ ਲਾਏ, ਫਿਰ ਜਿਹੜਾ ਵੀ ਉਹਨਾਂ ਦੇ ਕਲਾਵੇ ਦੇ ਵਿੱਚ ਆਉਂਦਾ ਉਹਨਾਂ ਨੂੰ ਵੀ ਰੰਗ ਲੱਗ ਜਾਂਦਾ ਹੈ। ਰੰਗ ਲਾਗਤ ਹੀ ਲੱਗ ਲਾਗਤ ਹੈ, ਦੁੱਖ ਭਾਜਤ ਹੀ ਭਜ ਭਾਜਤ ਹੈ। ਖਾਲਸਾ ਜੀ ਜਿਹੜੇ ਨਾਮ ਜਪਣ ਵਾਲੇ ਨੇ, ਨਾਮ ਜਪਣ ਵਾਲਿਆਂ ਕੋਲੇ ਬੈਠੋਗੇ ਉਹਨਾਂ ਨੂੰ ਨਾਮ ਦਾ ਰੰਗ ਲੱਗ ਜਾਵੇਗਾ। ਜੇ ਕਿਤੇ ਵਕਾਰੀ ਤੇ ਸੰਸਾਰੀ ਪੁਰਸ਼ ਦੇ ਕੋਲੇ ਬੈਠੋਗੇ, ਕੋਈ ਲਾਇਤਬਾਰ ਦੇ ਕੋਲੇ ਬੈਠੋਗੇ ਉਹਨਾਂ ਨੂੰ ਉਹੋ ਜਿਹੀ ਸਿੱਖਿਆ ਮਿਲ ਜਾਵੇਗੀ। ਜਿਹੜਾ ਚੋਰੀ ਕਰਨ ਵਾਲੇ ਦੇ ਕੋਲੇ ਬੈਠਦਾ ਉਹ ਕਦੇ ਸਾਧ ਨਹੀਂ ਹੁੰਦਾ ਪਿਆ। ਖਾਲਸਾ ਜੀ ਜਿਹੜੇ ਮੱਦ ਪੀਣ ਵਾਲੇ ਹਨ ਉਹਨਾਂ ਦੇ ਕੋਲੇ ਬੈਠਦਾ ਹੈ, ਉਹ ਖਾਲਸਾ ਜੀ ਕਦੇ ਸੋਫੀ ਨਹੀਂ ਹੋ ਜਾਇਆ ਕਰਦਾ ਪਿਆ। ਇਸ ਪ੍ਰਕਾਰ ਜਿਵੇਂ ਸਾਡਾ ਇੱਕ ਅਖਾਣ ਹੈ ਸਾਡੇ ਸਿਆਣੇ ਪੁਰਸ਼ਾਂ ਦਾ, ਜੈਸੀ ਸੰਗਤ ਵੈਸੀ ਰੰਗਤ, ਜਿਹੋ ਜੀ ਸੰਗਤ ਮਿਲਦੀ ਹੈ ਉਹੋ ਜੀ ਰੰਗ ਚੜ ਜਾਂਦੀ ਹੈ। ਕਬੀਰ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ, ਉਹੋ ਜੇ ਫਲ ਦੀ ਪ੍ਰਾਪਤੀ ਜੀਵ ਨੂੰ ਹੋ ਜਾਂਦੀ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ ਕਿ ਹੇ ਭਾਈ ਜਿਹੜੇ ਗੁਰੂ ਦੇ ਸ਼ਬਦ ਉਪਦੇਸ਼ ਦੇ ਵਿੱਚ ਜੁੜ ਜਾਂਦੇ ਨੇ ਤਦਾਕਾਰ ਹੋ ਜਾਂਦੇ ਹਨ, ਜਿਹੜੇ ਉਹਨਾਂ ਦੇ ਕਲਾਵੇ ਦੇ ਵਿੱਚ ਆ ਜਾਂਦੇ ਹਨ ਉਹਨਾਂ ਨੂੰ ਵੀ ਰੰਗ ਲਾਏ ਲੱਗ ਜਾਂਦਾ ਹੈ, ਉਹਨਾਂ ਨੂੰ ਵੀ ਨਾਮ ਦਾ ਰੰਗ ਲੱਗ ਜਾਂਦਾ ਹੈ।
ਹਰ ਸਲਾਹ ਹੈ ਸਦਾ ਸੁਖ ਦਾਤਾ,
ਫਿਰ ਜਿਹੜੇ ਹਰੀ ਪਰਮਾਤਮਾ ਦੀ ਸਲਾਹ ਹੈ ਸਦੀਵ, ਜਿਹੜਾ ਰਹਿਣ ਵਾਲਾ ਸੁੱਖਾਂ ਦਾ ਦਾਤਾ ਹੈ, ਸਦੀਵ ਕਾਲ ਉਹ ਸੁੱਖਾਂ ਨੂੰ ਦੇਣ ਵਾਲਾ ਹੈ। ਹਰੀ ਪਰਮਾਤਮਾ ਦੀ ਸਲਾਹੇ ਸਿਫਤ ਕਰਦੇ ਹਨ।
ਹਰ ਬਖਸ਼ੇ ਭਗਤ ਸਲਾਹੇ
ਤੇ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਾਲ ਪੁਰਖ ਪਰਮੇਸ਼ਰ ਫਿਰ ਉਹਨਾਂ ਨੂੰ ਭਗਤੀ ਬਖਸ਼ ਦਿੰਦਾ ਜਿਹੜੇ ਵਾਹਿਗੁਰੂ ਜੀ ਦੀ ਸਲਾਹ ਕਰਦੇ ਨੇ ਸਿਫਤ ਕਰਦੇ ਹਨ।
ਸਤਿਗੁਰ ਸੇਵੇ ਸੇ ਜਨ ਸਾਚੇ
ਜਿਹੜੇ ਗੁਰਮੁਖ ਸਤਿਗੁਰੂ ਜੀ ਨੂੰ ਸੇਵੇ ਭਾਵ ਵਾਹਿਗੁਰੂ ਜੀ ਦੀ ਸੇਵਾ ਕਰਦੇ ਨੇ ਜਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦੇ ਨੇ ਸੇ ਜਨ ਸਾਚੇ ਸੇ ਤੋਂ ਭਾਵਨ ਦਾ ਉਹ ਜਨ ਉਹ ਸੇਵਕ ਭਾਈ ਸੱਚੇ ਹਨ। ਉਹਨਾਂ ਦਾ ਹਿਰਦਾ ਵੀ ਸੱਚਾ ਉਹਨਾਂ ਦਾ ਮਨ ਵੀ ਸੱਚਾ ਉਹਨਾਂ ਦਾ ਤਨ ਵੀ ਸੱਚਾ ਏ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ ਉਹਦੀ ਸੇਵਨਾ ਕਰਦੇ ਹਨ।
ਜੋ ਮਰ ਜੰਮੇ ਕਾਚਨ ਕਾਚੇ
ਤੇ ਜਿਹੜੇ ਖਾਲਸਾ ਜੀ ਜੋ ਮਰ ਜੰਮੇ ਜਿਹੜਾ ਗੁਰੂ ਜੰਮਦਾ ਤੇ ਮਰਦਾ ਜਿਹੜਾ ਉਹਦੀ ਸੇਵਨਾ ਕਰਦੇ ਨੇ ਭਾਵ ਦੇਹਧਾਰੀ ਗੁਰੂ ਦੀ ਸੇਵਾ ਕਰਦੇ ਨੇ ਫਿਰ ਭਾਈ ਉਹ ਕੱਚਿਆਂ ਤੋਂ ਵੀ ਕੱਚੇ ਹਨ। ਜਿਹੜੇ ਦੇਹਧਾਰੀ ਗੁਰੂ ਦੀ ਸੇਵਾ ਕਰਦੇ ਹਨ ਮਹਾਰਾਜ ਜੀ ਕਹਿੰਦੇ ਭਾਈ ਉਹ ਕੱਚੇ ਹਨ। ਜਿਹੜੇ ਪੱਕੇ ਗੁਰੂ ਦੀ ਸੇਵਾ ਕਰਦੇ ਉਹ ਸੱਚੇ ਹਨ। ਮਹਾਰਾਜ ਜੀ ਨੇ ਸਾਨੂੰ ਦੇਹਧਾਰੀ ਜਿਹੜੇ ਗੁਰੂ ਹਨ ਉਹਨਾਂ ਤੋਂ ਖਾਲਸਾ ਜੀ ਹਮੇਸ਼ਾ ਵਿਵਰਜਿਤ ਕੀਤਾ ਵੀ ਦੇਹਧਾਰੀ ਗੁਰੂ ਨੂੰ ਕਦੇ ਮੰਨਣਾ ਨਹੀਂ ਗਾ। ਸਾਡਾ ਸ਼ਬਦ ਗੁਰੂ ਹੈ। ਪਿੱਛੇ ਜੇ ਇੱਕ ਆਪੇ ਬਣੇ ਪਖੰਡੀ ਦਾ ਬੜਾ ਭਾਰੀ ਬਿਆਨ ਆਇਆ ਸੀਗਾ, ਕਹਿੰਦਾ ਸ਼ਬਦ ਗੁਰੂ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸਨੇ ਬੜੇ ਕਠੋਰ ਅਪ ਸ਼ਬਦ ਬੋਲੇ ਸਨ। ਆਪਣੇ ਆਪ ਨੂੰ ਉਹ ਨਾਮ ਧਾਰੀਆ ਅਖਵਾ ਰਿਹਾ ਸੀਗਾ ਖਾਲਸਾ ਜੀ। ਇਸੇ ਪ੍ਰਕਾਰ ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹੈ, ਸਾਡਾ ਦੇਹਧਾਰੀ ਕੋਈ ਗੁਰੂ ਹੋ ਹੀ ਨਹੀਂ ਸਕਦਾ। ਤੁਸੀਂ ਗੁਰਦੁਆਰਾ ਕਲਿਆਣ ਸਰ ਲਧਾਈ ਕੇ ਵੇਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉੱਥੇ ਸੱਪ ਦੀ ਕਲਿਆਣ ਕੀਤੀ ਹੈ। ਉਹ ਸੱਪ ਦੀ ਕਲਿਆਣ ਕਿਉਂ ਕੀਤੀ ਹੈ? ਕਿਉਂਕਿ ਉੱਥੇ ਦੇਹਧਾਰੀ ਗੁਰੂ ਜਿਹੜਾ ਬਣ ਕੇ ਬੈਠਾ ਸੀਗਾ ਉਹ ਸੱਪ ਦੀ ਜੂਣ ਦੇ ਵਿੱਚ ਪੈ ਗਿਆ ਸੀਗਾ ਖਾਲਸਾ ਜੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਭਾਈ ਜੋਧ ਰਾਏ ਦੇ ਨਾਲ ਲਧਾਈ ਕੇ ਪਿੰਡ ਗਏ ਜਿੱਥੇ ਗੁਰਦੁਆਰਾ ਕਲਿਆਣਸਾਰ ਸ਼੍ਰੀ ਮਾਨ ਸੰਤ ਬਾਬਾ ਗੁਰਭਜਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸ਼੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇਸ ਗੁਰੂ ਘਰ ਦੀ ਨੀਂਹ ਰੱਖੀ ਖਾਲਸਾ ਜੀ। ਇਸੇ ਪ੍ਰਕਾਰ ਉੱਥੇ ਸੱਪ ਬਣਿਆ ਬੈਠਾ ਸੀ ਦੇਹਧਾਰੀ ਗੁਰੂ। ਮਹਾਰਾਜ ਜੀ ਨੇ ਇਹਦੀ ਜਾ ਕੇ ਕਲਿਆਣ ਕੀਤੀ ਹੈ। ਖਾਲਸਾ ਜੀ ਬਾਘੇ ਪੁਰਾਣੇ ਦੇ ਕੋਲੇ ਇਸ ਸਥਾਨ ਰਹਿ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਮਰ ਜੰਮੈ ਹੈ, ਜਿਹੜੇ ਗੁਰੂ ਮਰਦੇ ਤੇ ਜੰਮਦੇ ਹਨ ਖਾਲਸਾ ਜੀ, ਜਿਹੜੇ ਉਹਨਾਂ ਨੂੰ ਗੁਰੂ ਧਾਰਨ ਕਰਦੇ ਭਾਵ ਦੇਹਧਾਰੀ ਗੁਰੂਆਂ ਨੂੰ ਧਾਰਨ ਕਰਦੇ ਨੇ ਕਾਚਨ ਕਾਚੇ ਭਾਈ, ਉਹ ਤਾਂ ਕੱਚਿਆਂ ਤੋਂ ਵੀ ਕੱਚੇ ਨੇ। ਉਹ ਗੁਰੂ ਤਾਂ ਫਿਰ ਆਪ ਡੁੱਬੇ ਚੌ ਬੇਦਮੈ, ਚੇਲੇ ਦੀਏ ਬਹਾਏ, ਉਹ ਫਿਰ ਆਪ ਤਾਂ ਡੁੱਬਦੇ ਹੀ ਡੁੱਬਦੇ ਹਨ। ਉਹ ਆਪਣੇ ਚੇਲਿਆਂ ਨੂੰ ਵੀ ਲੈ ਕੇ ਡੋਬ ਲੈਂਦੇ ਹਨ।
ਅਗਮ ਅਗੋਚਰ ਵੇ ਪਰਵਾਹ,
ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਅਗਮ ਹੈ ਖੌਫ ਤੋਂ ਰਹਿਤ ਹੈ, ਇਸੇ ਕਰਕੇ ਉਹ ਜਿਹੜਾ ਵਾਹਿਗੁਰੂ ਅਗੋਚਰ ਇੰਦਰੀਆਂ ਵਿਸ਼ਿਆਂ ਤੋਂ ਪਰੇ ਹੈ। ਉਹ ਬੇਪਰਵਾਹ, ਉਹ ਪਰਮਾਤਮਾ ਨੂੰ ਕਿਸੇ ਦੀ ਵੀ ਪਰਵਾਹ ਨਹੀਂ ਗੀ ਜੀ।
ਭਗਤ ਵਸ਼ਲ ਅਥਾਹ ਹੈ,
ਉਹ ਵਾਹਿਗੁਰੂ ਪਰਮੇਸ਼ਰ ਭਗਤ ਵਸ਼ਲ ਆਪਣੇ ਭਗਤਾਂ ਦਾ ਵਸ਼ਲ ਪਿਆਰਾ ਹੈ। ਅਥਾਹ ਬੜਾ ਡੂੰਘਾ ਹੈ, ਉਹਦੀ ਡਿਗਿਆਈ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਜੀ।
ਸਤਿਗੁਰ ਪੂਰਾ ਸਾਚ ਦ੍ਰਿੜ ਰਾਏ
ਤੇ ਖਾਲਸਾ ਜੀ ਸਾਡਾ ਸਤਿਗੁਰੂ ਪੂਰਾ ਹੈ, ਜਿਨ੍ਹਾਂ ਉੱਤੇ ਪੂਰੇ ਸਤਿਗੁਰੂ ਜੀ ਕਿਰਪਾ ਕਰਨ ਸਾਚ ਦ੍ਰਿੜਾਏ, ਉਹੀ ਸੱਚੇ ਪਰਮੇਸ਼ਰ ਦੇ ਨਾਮ ਨੂੰ ਦ੍ਰਿੜਾਏ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਹਨ।
ਸੱਚੇ ਸ਼ਬਦ ਸਦਾ ਗੁਣ ਗਾਏ,
ਉਹ ਸੱਚੇ ਸ਼ਬਦ ਦੇ ਵਿੱਚ ਮਿਲ ਕੇ ਜੀਵ ਹਮੇਸ਼ਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਹਨ। ਮਹਾਰਾਜ ਜੀ ਦੇ ਕੋਲੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਸਾਨੂੰ ਮੱਥਾ ਕਿਹਨੂੰ ਟੇਕਣਾ ਚਾਹੀਦਾ ਹੈ, ਕਿਹਦੇ ਗੁਣਾਂ ਨੂੰ ਗਾਉਣਾ ਚਾਹੀਦਾ, ਮਹਾਰਾਜ ਸਾਨੂੰ ਦੱਸਣਾ। ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਮਹਾਰਾਜ ਜੀ ਕਹਿੰਦੇ ਭਾਈ ਜੇ ਮੱਥਾ ਟੇਕਣਾ ਉਹ ਕਾਲ ਪੁਰਖ ਪਰਮੇਸ਼ਰ ਨੂੰ ਟੇਕੋ ਜਿਹੜਾ ਪਰਮਾਤਮਾ ਤ੍ਰਈ ਕਾਲ ਆਬਾਦ ਹੈ। ਜੇ ਗੁਣ ਗਾਉਣੇ ਨੇ ਤੇ ਉਹ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕਰ। ਮਹਾਰਾਜ ਜੀ ਕਹਿੰਦੇ ਜਿਹੜਾ ਵਾਹਿਗੁਰੂ ਪਰਮੇਸ਼ਰ ਸੱਚਾ ਹੈ, ਉਹਦੇ ਜਿਹੜੇ ਸ਼ਬਦ ਹੈ, ਪਰਮਾਤਮਾ ਦੀ ਜੋ ਸਿੱਖਿਆ ਹੈ, ਮਹਾਰਾਜ ਜੀ ਦਾ ਉਪਦੇਸ਼ ਹੈ, ਸਦਾ ਗੁਣ ਗਾਏ ਜਿਹੜਾ ਸਦਾ ਹਮੇਸ਼ਾ ਹੀ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਏ ਉਚਾਰਨ ਕਰਦਾ ਹੈ। ਉਹਦੇ ਗੁਣ ਕਿਵੇਂ ਗਾਏ ਜਾਂਦੇ ਨੇ, ਕੀਰਤਨ ਦੇ ਰੂਪ ਦੇ ਵਿੱਚ, ਕਥਾ ਦੇ ਰੂਪ ਦੇ ਵਿੱਚ, ਵਾਹਿਗੁਰੂ ਜੀ ਦੀ ਬਾਣੀ ਪੜ੍ਹਨ ਦੇ ਰੂਪ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ।
ਗੁਣ ਦਾਤਾ ਵਰਤੈ ਸਭ ਅੰਤਰ,
ਜਿਹੜਾ ਗੁਣਾਂ ਦਾ ਦਾਤਾ ਹੈ ਉਹ ਫਿਰ ਸਾਰੇ ਜੀਵਾਂ ਦੇ ਅੰਦਰ ਹਿਰਦੇ ਦੇ ਵਿੱਚ ਵਰਤ ਰਿਹਾ ਹੈ।
ਸਿਰ ਸਿਰ ਲਿਖਦਾ ਸਾਹੇ,
ਉਹ ਸਿਰ ਬਸਿਰ ਸਾਰਿਆਂ ਦੇ ਉੱਪਰ ਸਵਾਸ ਲਿਖਦਾ ਹੈ ਵੀ ਭਾਈ ਤੈਨੂੰ ਕਿੰਨੇ ਸਵਾਸ ਦਿੱਤੇ, ਤੈਨੂੰ 50 ਸਾਲ ਦੇ ਸਵਾਸ ਦਿੱਤੇ, ਤੈਨੂੰ 40 ਸਾਲ ਦੇ ਸਵਾਸ ਦਿੱਤੇ। ਕਈਆਂ ਨੂੰ ਬਚਪਨ ਦੇ ਵਿੱਚ ਹੀ ਪਰਮਾਤਮਾ ਲੈ ਜਾਂਦਾ ਹੈ, ਉਹ ਪਰਮਾਤਮਾ ਸਰਬ ਸਿਰ ਸਾਰਿਆਂ ਨੂੰ ਪਰਮਾਤਮਾ ਵਾਹਿਗੁਰੂ ਕਾਲ ਪੁਰਖ ਪਰਮੇਸ਼ਰ ਉਹਨਾਂ ਦੇ ਸਾਹਾਂ ਨੂੰ ਲਿਖਦਾ ਏ, ਉਹਨਾਂ ਦੇ ਸਵਾਸਾਂ ਨੂੰ ਲਿਖਦਾ ਹੈ, ਤਾਂ ਇਹ ਜੀਵ ਮਰਨ ਲਿਖਾਏ ਮੰਡਲ ਮੈਂ ਆਏ। ਤਾਂ ਪਰਮਾਤਮਾ ਜਦੋਂ ਸਵਾਸ ਲਿਖਦਾ ਇਹ ਜੀਵ ਫਿਰ ਮੰਡਲ ਵਿੱਚ ਆਉਂਦਾ ਹੈ, ਜਨਮ ਲੈ ਕੇ ਮਾਤਾ ਦੇ ਉਧਰ ਤੋਂ।
ਸਦਾ ਹਦੂਰ ਗੁਰਮੁਖ ਜਾਪੈ,
ਜਿਹੜੇ ਗੁਰਮੁਖ ਹੁੰਦੇ ਨੇ ਖਾਲਸਾ ਜੀ ਉਹ ਜਾਪੈ ਜਾਣਦੇ ਨੇ ਵੀ ਪਰਮਾਤਮਾ ਸਦਾ ਹੀ ਸਾਡੇ ਨੇੜੇ ਹੈ।
ਸ਼ਬਦ ਸੇਵੈ ਸੋ ਜਨ ਧਰਾਪੇ,
ਉਹ ਪਰਮਾਤਮਾ ਵਾਹਿਗੁਰੂ ਕਾਲ ਪੁਰਖ ਜੀ ਦੇ ਸ਼ਬਦ ਸਿੱਖਿਆ ਨੂੰ ਉਪਦੇਸ਼ ਨੂੰ ਗ੍ਰਹਿਣ ਕਰਦੇ ਹਨ। ਸੋ ਜਨ ਧਰਾਪੈ, ਉਹ ਜਨ ਉਹ ਸੇਵਕ ਧਰਾਪੈ ਤ੍ਰਿਪਤ ਹੋ ਜਾਂਦੇ ਹਨ।
ਆਨੰਦਨ ਸੇਵਹਿ ਸੱਚੀ ਬਾਣੀ,
ਜਿਹੜੇ ਗੁਰਮੁਖ ਰਾਤ ਦਿਨ ਉਸ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਬਾਣੀ ਨੂੰ ਉਚਾਰਨ ਕਰਦੇ ਹਨ।
ਸ਼ਬਦ ਸੱਚੈ ਉਹ ਮਾਹਾ ਹੈ,
ਉਹ ਪਰਮਾਤਮਾ ਦੀ ਸ਼ਬਦ ਜਿਹੜੀ ਸਿੱਖਿਆ ਹੈ ਉਪਦੇਸ਼ ਹੈ ਸੱਚੇ ਪਰਮਾਤਮਾ ਦੀ, ਉਹਨਾਂ ਦੇ ਹਿਰਦੇ ਵਿੱਚ ਉਹ ਮਾਹਾ ਬਣਿਆ ਰਹਿੰਦਾ ਹੈ, ਭਾਵ ਉਤਸ਼ਾਹ ਖੇੜਾ ਬਣਿਆ ਰਹਿੰਦਾ ਹੈ।
ਅਗਿਆਨੀ ਅੰਧਾ ਬਹੁ ਕਰਮ ਦੜੜਾਏ,
ਇਹ ਤਾਂ ਗੁਰਮੁਖਾਂ ਦੀ ਅਵਸਥਾ ਸੀਗੀ। ਮਹਾਰਾਜ ਜੀ ਅੱਗੇ ਮਨਮੁਖਾਂ ਦਾ ਜੀਵਨ ਦੱਸਦੇ ਨੇ, ਜਿਹੜੇ ਮਨਮੁਖ ਹੁੰਦੇ ਹਨ ਉਹ ਕੀ ਕਰਦੇ ਹਨ। ਮਹਾਰਾਜ ਜੀ ਕਹਿੰਦੇ ਜਿਹੜੇ ਅਗਿਆਨੀ ਜੀਵ ਹਨ ਭਾਈ ਉਹ ਅੰਨੇ ਹੁੰਦੇ ਨੇ, ਉਹਨਾਂ ਕੋਲੇ ਵਿਰਾਗ ਤੇ ਬੁੱਧੀ ਦੇ ਨੇਤਰ ਨਹੀਂ ਹੁੰਦੇ, ਮਨ ਬੁੱਧੀ ਨੇਤਰਾਂ ਤੋਂ ਪਰੇ ਹੋਣ ਕਰਕੇ ਅਗਿਆਨੀ ਜੀਵ ਅੰਧੇ ਕਰਮਾਂ ਨੂੰ ਕਮਾਉਂਦਾ ਹੈ। ਅੰਧਾ ਹੋ ਕੇ ਬਹੁ ਕਰਮ ਦਰੜਾਏ, ਕਰਮ ਕਾਂਡਾਂ ਨੂੰ ਦਰੜਾਏ ਦਰੜਾਉਂਦਾ ਹੈ, ਕਰਮ ਕਾਂਡ ਕਰਦਾ ਹੈ।
ਮਨ ਹੱਠ ਕਰਮ ਫਿਰ ਜੋਨੀ ਪਾਏ,
ਮਨ ਹੱਠ ਕਰਮ ਕਰਕੇ ਬਾਅਦ ਵਿੱਚ ਜਿਹੜਾ ਮਨਮੁਖ ਬੰਦਾ ਹੈ ਉਹ ਜੂਨੀਆਂ ਦੇ ਵਿੱਚ ਪੈਂਦਾ ਹੈ। ਉਹ ਕਿਹੜੀਆਂ ਜੂਨੀਆਂ ਵਿੱਚ ਪੈਂਦਾ? ਜਿਹੜੇ ਪਰਮੇਸ਼ਰ ਦੇ ਨਾਮ ਤੋਂ ਭੁੱਲ ਜਾਂਦੇ ਨੇ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਗੁਰਮੰਤਰ ਹੀ ਨਸ ਜੋ ਪ੍ਰਾਣੀ, ਤਰਗੰਤ ਜਨਮ ਭ੍ਰਸ਼ਟ ਨੈ, ਕੂਕਰੈ ਸੂਕਰੈ ਗਰਭਤੈ ਕਾਕੈ ਸਰਪਣੈ ਤੁਲਖਲੈ। ਕਹਿੰਦੇ ਇਸ ਜੁਨੀਆਂ ਦੇ ਵਿੱਚ ਕਰਮ ਕਾਂਡ ਕਰਦਾ ਕਰਦਾ ਜੁਨੀਆਂ ਦੇ ਵਿੱਚ ਭਰਮਦਾ ਰਹਿੰਦਾ, ਇਹ ਜੁਨੀਆਂ ਦੇ ਵਿੱਚ ਪੈਂਦਾ ਹੈ।
ਵਿਖਿਆ ਕਾਰਨ ਲੱਭ ਲੋਭ ਕਮਾਵੇ,
ਮਾਇਆ ਦੇ ਕਾਰਨ ਕਰਕੇ ਕਹਿੰਦੇ ਲੱਭ ਤੇ ਲੋਭ ਨੂੰ ਕਮਾਉਂਦਾ ਹੈ ਇਹ ਮਨਮੁਖ ਬੰਦਾ।
ਦੁਰਮਤ ਕਾ ਦੋ ਰਾਹ ਹੈ,
ਦੁਰਮਤ ਜਿਹੜੀ ਖੋਟੀ ਮਤ ਹੈ, ਕਹਿੰਦੇ ਖੋਟੀ ਮਤ ਦੇ ਜਿਹੜੇ ਦੋ ਰਾਹ, ਦੋ ਨਾਮ ਖੋਟੇ, ਖੋਟੇ ਰਾਹ ਤੇ ਖੋਟੇ ਰਸਤੇ ਤੇ ਜੀਵ ਚੱਲਦਾ ਹੈ।
ਪੂਰਾ ਸਤਿਗੁਰ ਭਗਤ ਦੜੜਾਏ,
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਭਗਤ ਹੁੰਦੇ ਨੇ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਹ ਨਾਮ ਨੂੰ ਦਰੜਾਏ ਪਕਾਉਂਦੇ ਹਨ, ਹਿਰਦੇ ਵਿੱਚ ਵਸਾਉਂਦੇ ਹਨ।
ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ,
ਗੁਰੂ ਦੇ ਸ਼ਬਦ ਸਿੱਖਿਆ ਨੂੰ ਉਪਦੇਸ਼ ਨੂੰ ਗ੍ਰਹਿਣ ਕਰਕੇ ਹਰੀ ਨਾਮ ਨੂੰ ਆਪਣੇ ਚਿੱਤ ਦੇ ਵਿੱਚ ਲਾਉਂਦੇ ਹਨ।
ਮਨ ਤਨ ਹਰ ਰਵਿਆ ਘਟ ਅੰਤਰ,
ਉਹਨਾਂ ਦਾ ਮਨ ਉਹਨਾਂ ਦਾ ਤਨ ਸਰੀਰ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਘਟ ਜੋ ਹਿਰਦਾ ਹੈ, ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ। ਜਦੋਂ ਗੁਰਮੁਖਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਫਿਰ ਉਹ ਆਪਣੀ ਰਸਨਾ ਤੋਂ ਰਵਿਆ ਉਚਾਰਨ ਕਰਦੇ ਹਨ ਨਾਮ ਜੀ।
ਮਨ ਭਿੰਨੈ ਭਗਤ ਸਲਾਹਾ ਹੈ,
ਜਿਨ੍ਹਾਂ ਦਾ ਮਨ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਭਿੰਨੇ ਭਿੱਜ ਜਾਂਦਾ ਹੈ ਉਹ ਵਾਹਿਗੁਰੂ ਜੀ ਦੀ ਭਗਤੀ ਕਰਕੇ ਉਹਦੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ।
ਮੇਰਾ ਪ੍ਰਭ ਸਾਚਾ ਅਸੁਰ ਸੰਘਾਰਨ,
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਹਨ ਮੇਰਾ ਪ੍ਰਭੂ ਪਰਮਾਤਮਾ ਸੱਚਾ ਹੈ। ਅਸੁਰ ਕਹਿੰਦੇ ਨੇ ਖਾਲਸਾ ਜੀ ਦੈਂਤਾਂ ਨੂੰ, ਦੈਂਤ ਕਿਹੜੇ ਹਨ? ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ। ਕਹਿੰਦੇ ਇਹਨਾਂ ਦੈਂਤਾਂ ਨੂੰ ਸੰਘਾਰਨ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ।
ਗੁਰ ਕੈ ਸ਼ਬਦ ਭਗਤ ਨਿਸਤਾਰਨ,
ਗੁਰੂ ਦੇ ਸ਼ਬਦ ਉਪਦੇਸ਼ ਜਿਹੜੇ ਆਪਣੇ ਜੀਵਨ ਦੇ ਵਿੱਚ ਕਮਾਉਂਦੇ ਹਨ ਉਹਦੀ ਭਗਤੀ ਕਰਦੇ ਨੇ ਪਰਮਾਤਮਾ ਵਾਹਿਗੁਰੂ ਨੂੰ ਉਹਨਾਂ ਨੂੰ ਤਾਰ ਦਿੰਦਾ ਹੈ। ਉਹਨਾਂ ਦਾ ਲੋਕ ਸੁਖੀਏ ਪਰਲੋਕ ਸਹੇਲੇ ਕਰ ਦਿੰਦਾ ਹੈ।
ਮੇਰਾ ਪ੍ਰਭ ਸਾਚਾ ਸਦ ਹੀ ਸਾਚਾ,
ਮੇਰਾ ਪ੍ਰਮਾਤਮਾ ਵਾਹਿਗੁਰੂ ਪਿੱਛੇ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਆਉਣ ਵਾਲੇ ਭਵਿੱਖਤ ਕਾਲ ਦੇ ਵਿੱਚ ਵੀ ਸੱਚਾ ਹੈ।
ਸਿਰ ਸਾਹ ਬਾਤ ਸਾਹ ਹੈ,
ਉਹ ਪਰਮਾਤਮਾ ਦਾ ਜੋ ਹੁਕਮ ਹੈ, ਕਹਿੰਦੇ ਸ਼ਾਹੂਕਾਰਾਂ ਦੇ ਉੱਪਰ, ਰਾਜਿਆਂ ਦੇ ਉੱਪਰ, ਬਾਦਸ਼ਾਹਾਂ ਦੇ ਉੱਪਰ ਉਹ ਵਾਹਿਗੁਰੂ ਜੀ ਦਾ ਹੁਕਮ ਚੱਲਦਾ ਹੈ।
ਸੇ ਭਗਤ ਸੱਚੇ ਤੇਰਾ ਮਨ ਭਾਏ,
ਉਹ ਭਗਤ ਸੱਚੇ ਪ੍ਰਮਾਣਨੀਕ ਹੋ ਜਾਂਦੇ ਹਨ, ਤੇਰਾ ਮਨ ਭਾਏ, ਜੋ ਪ੍ਰਮਾਤਮਾ ਤੇਰੇ ਮਨ ਨੂੰ ਭਾ ਜਾਣ, ਤੇਰੀ ਸਿੱਖਿਆ ਨੂੰ ਗ੍ਰਹਿਣ ਕਰ ਲੈਣ ਜੀ।
ਦਰ ਕੀਰਤਨ ਕਰ ਹੈ ਗੁਰ ਸ਼ਬਦ ਸੁਹਾਏ,
ਜਿਹੜੇ ਵਾਹਿਗੁਰੂ ਜੀ ਤੇਰੇ ਦਰ ਤੇ ਕੀਰਤਨ ਕਰਦੇ ਹਨ, ਫਿਰ ਤੇਰੇ ਦਰ ਦੇ ਉੱਪਰ ਹੀ ਸੱਚਖੰਡ ਦੇ ਵਿੱਚ ਸਹਾਏ ਸੋਭਨੀਕ ਹੁੰਦੇ ਹਨ।
ਸੱਚੀ ਬਾਣੀ ਆਨੰਦਨ ਗਾਵੇ,
ਉਹ ਜਿਹੜੇ ਗੁਰਮੁਖ ਨੇ ਸੱਚੀ ਬਾਣੀ ਨੂੰ ਰਾਤ ਦਿਨ ਹੀ ਜਪਦੇ ਹਨ, ਗਾਉਂਦੇ ਹਨ।
ਨਿਰਧਨ ਕਾ ਨਾਮ ਵਿਸਾਹਾ ਹੈ,
ਜਿਹੜੇ ਨਿਰਧਨ ਨੇ, ਧਨਹੀਨ ਹਨ, ਉਹਨਾਂ ਦਾ ਜਿਹੜਾ ਪਰਮੇਸ਼ਰ ਦਾ ਨਾਮ ਵਸਾਹਾ ਹੈ, ਉਹਨਾਂ ਨੂੰ ਪਰਮੇਸ਼ਰ ਦੇ ਨਾਮ ਤੇ ਵਸਾਹਾ ਕਹੀਏ ਭਰੋਸਾ ਹੈ।
ਜਿਨ ਆਪੇ ਮੇਲ ਵਿਛੋੜਾ ਹੈ ਨਾਹੀ,
ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਲ ਮੇਲ ਲੈਂਦਾ, ਫਿਰ ਉਹਨਾਂ ਦਾ ਕਦੇ ਵੀ ਵਿਛੋੜਾ ਨਹੀਂ ਹੁੰਦਾ ਜੀ।
ਗੁਰ ਕੈ ਸ਼ਬਦ ਸਦਾ ਸਾਲਾਹੀ,
ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਨੂੰ ਜਿਹੜੇ ਗ੍ਰਹਿਣ ਕਰਦੇ ਹਨ, ਸਦਾ ਹੀ ਹਮੇਸ਼ਾ ਹੀ ਉਹਦੀ ਸਲਾਹ ਕਰਦੇ, ਸਿਫਤ ਕਰਦੇ ਹਨ।
ਸਭਨਾ ਸਿਰ ਤੂੰ ਏਕੋ ਸਾਹਿਬ,
ਉਹ ਪ੍ਰਮਾਤਮਾ ਸਾਰਿਆਂ ਦੇ ਸਿਰਾਂ ਦੇ ਉੱਤੇ ਇੱਕ ਪ੍ਰਮਾਤਮਾ ਦਾ ਡੰਡਾ ਚੱਲ ਰਿਹਾ ਹੈ।
ਸਬਦੇ ਨਾਮ ਸਲਾਹ ਹੈ,
ਉਹ ਪ੍ਰਮਾਤਮਾ ਦੇ ਸ਼ਬਦ ਜਿਹੜੀ ਸਿੱਖਿਆ ਹੈ, ਉਪਦੇਸ਼ ਹੈ, ਜਿਹੜੇ ਜੀਵ ਉਹਦੇ ਉਪਦੇਸ਼ ਨੂੰ ਗ੍ਰਹਿਣ ਕਰਦੇ ਹਨ, ਉਹ ਨਾਮ ਨੂੰ ਸਲਾਹ ਸਿਫਤ ਕਰਦੇ ਹਨ, ਉਹ ਨਾਮ ਦੇ ਵਿੱਚ ਜੁੜ ਜਾਂਦੇ ਹਨ।
ਬਿਨ ਸ਼ਬਦ ਤੁਧਨੋ ਕੋਈ ਨਾਹੀ ਜਾਣੀ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਹਨ। ਮਹਾਰਾਜ ਜੀ ਕਹਿੰਦੇ, ਹੇ ਜੀਵ, ਉਹ ਪਰਮਾਤਮਾ ਦੇ ਉਪਦੇਸ਼ ਤੋਂ ਬਿਨਾਂ ਤੈਨੂੰ ਕੋਈ ਵੀ ਨਹੀਂ ਜਾਣਦਾ, ਉਹ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾਂ, ਹੇ ਜੀਵ, ਤੇਰੀ ਕੋਈ ਵੀ ਹੋਂਦ ਨਹੀਂ ਗੀ, ਤੇਰਾ ਕੋਈ ਵੀ ਇਹ ਦੁਨੀਆਂ ਦੇ ਉੱਪਰ ਧੀ ਪੁੱਤਰ ਪਰਿਵਾਰ ਨਹੀਂ ਗਾ ਜੀ।
ਖੁਦ ਆਪੇ ਕਥੀ ਅਕਥ ਕਹਾਣੀ,
ਉਹ ਪਰਮਾਤਮਾ ਆਪ ਹੀ ਕਥੀ, ਪਰਮਾਤਮਾ ਨੇ ਕਥਨ ਕੀਤੀ ਹੈ। ਕੀ ਕਥੀ ਕਥਨ ਕੀਤੀ? ਅਕਥ ਕਹਾਣੀ, ਕਥਨ ਤੋਂ ਰਹਿਤ ਜਿਹੜੀ ਕਹਾਣੀ ਹੈ।
ਆਪੇ ਸ਼ਬਦ ਸਦਾ ਗੁਰਦਾਤਾ,
ਉਹ ਆਪ ਹੀ ਪਰਮਾਤਮਾ ਵਾਹਿਗੁਰੂ ਸਾਰਿਆਂ ਨੂੰ ਉਪਦੇਸ਼ ਦਿੰਦਾ ਹਮੇਸ਼ਾ। ਗੁਰਦਾਤਾ ਸਦੀਵ ਰੂਪ ਦੇ ਵਿੱਚ ਉਹ ਪਰਮਾਤਮਾ ਗੁਰਦਾਤਾ, ਉਹ ਗੁਰੂ ਹੈ, ਦਾਤਾ ਦਾਤਾ ਦੇਣ ਵਾਲਾ ਹੈ।
ਹਰ ਨਾਮ ਜਪ ਸੰਭਾਹ ਹੈ,
ਜਿਹੜੇ ਜੀਵ ਪਰਮਾਤਮਾ ਦਾ ਨਾਮ ਜਪਦੇ ਹਨ ਖਾਲਸਾ ਜੀ, ਉਹ ਸਾਰੇ ਹੀ ਪਾਵਨ ਤੇ ਪਵਿੱਤਰ ਹੋ ਜਾਂਦੇ ਹਨ।
ਤੂੰ ਆਪੇ ਕਰਤਾ ਸਿਰਜਣਹਾਰ,
ਉਹ ਸਿਰਜਣਹਾਰ ਜੋ ਪਰਮਾਤਮਾ ਵਾਹਿਗੁਰੂ ਜੀ ਹੈ, ਤੂੰ ਆਪੇ ਕਰਤਾ, ਉਹ ਆਪ ਹੀ ਸ੍ਰਿਸ਼ਟੀ ਨੂੰ ਕਰਤਾ ਕਰਨ ਹਾਰ ਹੈ।
ਤੇਰਾ ਲਿਖਿਆ ਕੋਈ ਨਾ ਮੇਟਣ ਹਾਰ,
ਇਹ ਪ੍ਰਮਾਤਮਾ ਤੇਰੇ ਲਿਖੇ ਹੋਏ ਲੇਖ ਨੂੰ ਕੋਈ ਵੀ ਮੇਟ ਨਹੀਂ ਸਕਦਾ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ।
ਗੁਰਮੁਖ ਨਾਮ ਦੇਵੇ ਤੂੰ ਆਪੇ,
ਜਿਹੜੇ ਗੁਰਮੁਖ ਹੁੰਦੇ ਹਨ ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਕਾਲ ਪੁਰਖ ਆਪ ਹੀ ਨਾਮ ਦਿੰਦਾ ਹੈ।
ਸਹਸਾ ਗਣਤ ਨਾ ਤਾਹਾ ਹੈ,
ਜਿਹੜੇ ਗੁਰਮੁਖ ਤੇਰੇ ਨਾਮ ਜਪਦੇ ਹਨ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸਹਸਾ ਸੰਸਾ ਨਹੀਂ ਗਾ, ਫਿਰ ਕਿਸੇ ਪ੍ਰਕਾਰ ਦੀ ਉਹ ਗਿਣਤੀ ਦੇ ਵਿੱਚ ਵੀ ਨਹੀਂ ਆਉਂਦੇ ਜੀ।
ਭਗਤ ਸੱਚੇ ਤੇਰਾ ਦਰਬਾਰੇ,
ਮਹਾਰਾਜ ਤੇਰੇ ਦਰਬਾਰ ਦੇ ਅੰਦਰ ਜਿਹੜੇ ਤੇਰੇ ਭਗਤ ਹਨ, ਤੇਰੇ ਸੱਚੇ ਦਰਬਾਰ ਦੇ ਅੰਦਰ ਜਿਹੜੇ ਤੇਰੇ ਭਗਤ, ਉਹ ਸੋਭਦੇ ਹਨ।
ਸ਼ਬਦ ਸੇਵਣ ਭਾਏ ਪਿਆਰੇ,
ਜਿਹੜੇ ਮਹਾਰਾਜ ਤੇਰੇ ਉਪਦੇਸ਼ ਨੂੰ ਸੇਵਣ ਸੇਵਦੇ ਹਨ, ਉਹ ਤੈਨੂੰ ਬਹੁਤ ਪਿਆਰੇ ਲੱਗਦੇ ਹਨ।
ਨਾਨਕ ਨਾਮ ਰਤੇ ਬੈਰਾਗੀ,
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਹਨ। ਮਹਾਰਾਜ ਜੀ ਕਹਿੰਦੇ, ਨਾਮ ਰਤੇ ਬੈਰਾਗੀ, ਜਿਹੜੇ ਤੇਰੇ ਨਾਮ ਨੂੰ ਜਪਦੇ ਹਨ, ਤੇਰੇ ਨਾਮ ਦੇ ਵਿੱਚ ਰੱਤੇ ਤਦਾਕਾਰ ਹੋ ਗਏ, ਉਹ ਵਿਰਾਗੀ ਹੋ ਗਏ, ਉਹਨਾਂ ਦੇ ਹਿਰਦੇ ਵਿੱਚ ਵਿਰਾਗ ਪੈਦਾ ਹੋ ਗਿਆ।
ਨਾਮੇ ਕਾਰਜ ਸੋਹਾ ਹੈ,
ਨਾਮ ਕਰਕੇ ਭਾਈ ਉਹਨਾਂ ਦੇ ਕਾਰਜ ਸਾਰੇ ਸੋਭਨੀਕ ਹੋ ਗਏ ਹਨ, ਜਿੱਥੇ ਵੀ ਜਾਂਦੇ ਉਹਨਾਂ ਦੇ ਕਾਰਜ ਪਰਿਪੂਰਨ ਹੋ ਜਾਂਦੇ ਹਨ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਲੜੀਵਾਰ ਸ਼ਬਦ ਰਾਗ ਮਾਰੂਆਂ ਦੇ ਵਿੱਚੋਂ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਸਨ। ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਮੁੱਖ ਵਾਕ ਸਾਹਿਬ ਲੜੀਵਾਰ ਸ਼ਬਦ ਦੀ ਵਿਆਖਿਆ ਕਰਦਿਆਂ ਪਾਸੋਂ ਨੇਕਾਂ ਪ੍ਰਕਾਰ ਦੀਆਂ ਸ਼ੁਸ਼ਮ ਭੁੱਲਾਂ ਹੋ ਗਈਆਂ ਹੋਣਗੀਆਂ। ਅਸੀਂ ਕਲਯੁਗ ਜੀਵਾਂ ਖਿਣ ਖਿਣ ਭੁੱਲਣ ਹਾਰਾਂ ਬਖਸ਼ ਲੈਣਾ। ਆਈ ਹੋਈ ਸੰਗਤ ਦਾ ਧੰਨਵਾਦ, ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਧੰਨਵਾਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਆਓ ਖਾਲਸਾ ਜੀ ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਭਗਤ ਸੱਚੇ ਤੇਰਾ ਦਰਬਾਰੇ, ਸ਼ਬਦ ਸੇਵਣ ਭਾਏ ਪਿਆਰੇ, ਨਾਨਕ ਨਾਮ ਰਤੇ ਬੈਰਾਗੀ, ਨਾਮੇ ਕਾਰਜ ਸੋਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।